ਬਾਬੇ ਪ੍ਰਿਥੀ ਚੰਦ ਨੇ ਸੁਲੀ ਖਾਂ ਨੂੰ ਆਪਣੀ ਮਦਦ ਵਾਸਤੇ ਦਿੱਲੀੋਂ ਸੱਦਿਆ। ਸੁਲੀ ਖਾਂ ਬਹੁਤ ਵੱਡੀ ਭਾਰੀ ਫੌਜ ਲੈ ਕੇ ਬਾਦਸ਼ਾਹ ਜਹਾਂਗੀਰ ਦੇ ਕੋਲ ਝੂਠ ਸੱਚ ਬੋਲ ਕੇ ਪੰਜਾਬ ਨੂੰ ਤੁਰਿਆ ਤੇ ਦਿੱਲੀ ਦੀ ਸੰਗਤ ਨੂੰ ਇਸ ਗੱਲ ਦੀ ਖ਼ਬਰ ਹੋਈ। ਪੰਜਵੇਂ ਪਾਤਸ਼ਾਹ ਦੇ ਕੋਲ ਚਿੱਠੀ ਲਿਖ ਕੇ ਭੇਜੀ, ਮਹਾਰਾਜ ਸੁਲੀ ਖਾਂ ਆਪ ਜੀ ਤੇ ਚੜ ਕੇ ਆ ਰਿਹਾ, ਆਪ ਜੀ ਇਹਦੇ ਲਈ ਕੋਈ ਉਪਾਅ ਕਰੋ। ਦਿੱਲੀ ਜਦੋਂ ਸੰਗਤ ਨੇ ਚਿੱਠੀ ਭੇਜੀ, ਮਹਾਰਾਜ ਪੰਜਵੇਂ ਪਾਤਸ਼ਾਹ ਕੋਲ ਪੁੱਜੀ, ਗੁਰਦੇਵ ਨੇ ਪੜ੍ਹੀ। ਮਸੰਦ ਕਹਿਣ ਲੱਗੇ, ਗੁਰੂ ਜੀ ਆਪਾਂ ਅੰਮ੍ਰਿਤਸਰ ਸ਼ਹਿਰ ਛੱਡ ਕੇ ਕਿਤੇ ਪਾਸੇ ਚਲੇ ਜਾਈਏ, ਜਾਂ ਬਾਦਸ਼ਾਹ ਨਾਲ ਜਾਂ ਫਿਰ ਬਾਬੇ ਪ੍ਰਿਥੀ ਚੰਦ ਨਾਲ ਮੇਲ ਕਰੀਏ। ਮਹਾਰਾਜ ਜੀ ਚੁੱਪ ਰਹੇ, ਕਹਿਣ ਲੱਗੇ ਜੋ ਪਰਮੇਸ਼ਰ ਨੇ ਰਚਿਆ ਉਹੀ ਹੋਣਾ, ਸਾਡੇ ਉਪਾਅ ਸਭ ਨਿਸ਼ਫਲ ਜਾਣਗੇ ਕਿਉਂਕਿ ਵਿਧਾਤੇ ਨੇ ਜਿਹੜੀ ਰਚਨਾ ਰਚੀ ਹੋਈ ਆ ਉਹ ਵਰਤਾਰਾ ਉਸੇ ਤਰ੍ਹਾਂ ਹੀ ਵਰਤ ਕੇ ਰਹਿਣਾ, ਉਹਨੂੰ ਕੋਈ ਰੋਕ ਨਹੀਂ ਸਕਦਾ। ਮਹਾਰਾਜ ਜੀ ਦੱਸ ਰਹੇ ਨੇ ਕਿਵੇਂ ਪਰਮੇਸ਼ਰ ਦੀ ਰਜ਼ਾ ਚ ਰਾਜੀ ਰਹਿਣਾ। ਜਦੋਂ ਸੁਲੀ ਖਾਂ ਚੱਲ ਪਿਆ, ਦੁਬਾਰਾ ਫਿਰ ਸੰਗਤ ਨੇ ਚਿੱਠੀ ਭੇਜੀ ਤੋ ਅੰਮ੍ਰਿਤਸਰ ਸਾਹਿਬ ਦੇ ਵਿੱਚ ਚਰਚਾ ਚੱਲੀ, ਸੰਗਤ ਬੇਬਲ ਹੋਈ, ਮਹਾਰਾਜ ਸੁਲੀ ਖਾਂ ਖਬਰੇ ਕੀ ਕਰੇਗਾ ਆ ਕੇ। ਅਖੀਰ ਸਤਿਗੁਰੂ ਜੀ ਨੇ ਬਚਨ ਕੀਤਾ, ਉਹ ਸਾਡੇ ਤਾਈਂ ਨਹੀਂ ਪਹੁੰਚਣ ਲੱਗਾ, ਰਸਤੇ ਚ ਹੀ ਰਹਿ ਜਾਏਗਾ, ਸਿੱਖੋ ਫਿਕਰ ਨਾ ਕਰੋ। ਉਧਰੋਂ ਸੁਲੀ ਖਾਂ ਚੱਲਿਆ ਦਿੱਲੀਓ, ਬਾਬੇ ਪ੍ਰਿਥੀ ਚੰਦ ਦਾ ਵਸਾਇਆ ਜਿਹੜਾ ਨਗਰ ਸੀ ਕੋਠਾ ਗੁਰੂ ਕਾ, ਉੱਥੇ ਚੱਲ ਕੇ ਪੁੱਜਾ ਤੇ ਪ੍ਰਿਥੀ ਚੰਦ ਨੂੰ ਚਾਅ ਚੜ ਗਿਆ ਵੀ ਮੇਰਾ ਭਰਾ ਆ ਗਿਆ, ਮਨ ਮੈਨੂੰ ਤਾਂ ਹੁਣ ਗੁਰਿਆਈ ਮਿਲ ਜਾਏਗੀ, ਗੁਰਤਾ ਗੱਦੀ ਹਾਸਲ ਹੋ ਜਾਏਗੀ। ਅੱਗੇ ਜਾ ਕੇ ਨਗਰ ਤੋਂ ਬਾਹਰ ਸੁਲੀ ਖਾਂ ਦਾ ਜੀਉ ਆਇਆ ਕਹਿ ਕੇ ਸਵਾਗਤ ਕੀਤਾ, ਉਹਦੇ ਘੋੜਿਆਂ ਲਈ ਘਾਹ ਪੱਠੇ ਦਾ ਪ੍ਰਬੰਧ ਕੀਤਾ, ਉਤਾਰਾ ਕਰਵਾਇਆ ਆਪਣੇ ਨਗਰ ਦੇ ਬਾਹਰ ਬਾਹਰ। ਤੋ ਸੁਲੀ ਖਾਂ ਜਿਵੇਂ ਇਸ ਪਾਪੀ ਦਾ ਮਲੇਸ਼ ਦਾ ਅੰਤ ਹੋ ਰਿਹਾ, ਮਹਾਰਾਜ ਸੱਚੇ ਪਾਤਸ਼ਾਹ ਨੇ ਭਵਿੱਖ ਦੇ ਬਚਨ ਕਹੇ ਸਨ, ਇਹ ਨਹੀਂ ਪਹੁੰਚਦਾ ਇੱਥੇ, ਭਾਈ ਸਿੱਖੋ ਫਿਕਰ ਨਾ ਕਰੋ, ਰਸਤੇ ਚ ਹੀ ਰਹਿ ਜਾਏਗਾ, ਕਾਲ ਨੇ ਉੱਥੇ ਹੀ ਉਹਨੂੰ ਘੇਰ ਮਾਰਨਾ। ਕਾਲ ਦਾ ਪ੍ਰੇਰਿਆ ਹੀ ਸੁਲੀ ਖਾਂ ਆਇਆ ਸੀ। ਵਸਤੂ, ਕਾਰਨ ਔਰ ਸਥਾਨ, ਜਦੋਂ ਇਹ ਤਿੰਨੇ ਚੀਜ਼ਾਂ ਮਿਲ ਜਾਂਦੀਆਂ ਨੇ ਉਦੋਂ ਫਿਰ ਇਸ ਜੀਵ ਨੂੰ ਕੋਈ ਬਚਾ ਨਹੀਂ ਸਕਦਾ। ਜੇ ਤਿੰਨਾਂ ਵਿੱਚੋਂ ਇੱਕ ਵੀ ਘੱਟ ਹੈ ਤੇ ਫਿਰ ਕੋਈ ਮਾਰ ਨਹੀਂ ਸਕਦਾ। ਜਦੋਂ ਤਿੰਨੇ ਮਿਲ ਜਾਣ, ਵਸਤੂ ਕਾਰਨ ਜਾਂ ਇੱਦਾਂ ਕਹਿ ਲਓ ਸਮਾਂ, ਕਾਰਨ ਔਰ ਸਥਾਨ, ਜਦੋਂ ਇਹ ਤਿੰਨੇ ਮਿਲ ਜਾਣ ਫਿਰ ਮੌਤ ਆ ਜਾਂਦੀ ਹੈ। ਸੁਲੀ ਖਾਂ ਦੀ ਮੌਤ ਇਸੇ ਜਗ੍ਹਾ ਤੇ ਲਿਖੀ ਸੀ, ਕੋਠੇ ਗੁਰੂ ਕੇ ਪਿੰਡ ਚ। ਇਹ ਸਥਾਨ ਪਰਮੇਸ਼ਰ ਨੇ ਉਹਦਾ ਮੁਕਰਰ ਕੀਤਾ ਹੋਇਆ ਸੀ ਤੇ ਮਲੇਸ਼ ਗੁਰੂ ਘਰ ਨਾਲ ਮੱਥਾ ਲਾਉਂਦਾ ਜਿਵੇਂ ਮਰਿਆ ਹੈ, ਉਹ ਕਥਾ ਅੱਜ ਦੇ ਪ੍ਰਕਰਨ ਵਿੱਚ, ਅੱਜ ਦੇ ਪ੍ਰਸੰਗ ਚ ਆ ਰਹੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਵਿੱਚ ਆਪਣੀਆਂ ਸੁਰਤੀਆਂ ਬਿਰਤੀਆਂ ਜੋੜਦਿਆਂ, ਰਸਨਾ ਨੂੰ ਪਵਿੱਤਰ ਕਰਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਉਤਰਿਓ ਕੋਟੇ ਗ੍ਰਾਮ ਤੇ ਵਹਿਰ ਸੈਨ ਜੈ ਸੰਗ।
ਸੁਲੀ ਖਾਂ ਦੇ ਨਾਲ ਸੈਨਾ ਸੀ, ਫੌਜ ਸੀ, ਇਸ ਕਰਕੇ ਨਗਰ ਚ ਉਤਾਰਾ ਨਹੀਂ ਸੀ ਕਰ ਸਕਦਾ। ਉਹ ਕੋਠਾ ਪਿੰਡ ਜਿਹੜਾ ਬਾਬੇ ਪ੍ਰਿਥੀ ਚੰਦ ਨੇ ਵਸਾਇਆ ਹੈ, ਹੁਣ ਵੀ ਇਧਰ ਮਾਲਵੇ ਦੇ ਇਲਾਕੇ ਚ ਪ੍ਰਸਿੱਧ ਹੈ। ਉਸ ਪਿੰਡ ਦੇ ਬਾਰ ਬਾਰ ਸੁਲੀ ਖਾਂ ਨੇ ਉਤਾਰਾ ਕੀਤਾ ਤੇ ਬਾਬੇ ਪ੍ਰਿਥੀ ਚੰਦ ਨੇ ਆਪ ਜਾ ਕੇ ਉਤਾਰਾ ਕਰਵਾਇਆ ਹੈ।
ਸੇਵਾ ਸਭ ਵਿਦ ਕੀ ਕਰੀ ਪ੍ਰਿਥੀਏ ਤਾਰ ਉਮੰਗ।
ਬਾਬੇ ਪ੍ਰਿਥੀ ਚੰਦ ਨੇ ਬੜੇ ਚਾਅ ਨਾਲ, ਬੜੀ ਰੀਝ ਨਾਲ ਸੁਲੀ ਖਾਂ ਦੀ ਸੇਵਾ ਕੀਤੀ, ਮਾਨੋ ਜਿਵੇਂ ਖਬਰੇ ਪਿਛਲੇ ਜਨਮਾਂ ਦਾ ਇਹਦਾ ਭਰਾ ਹੋਵੇ। ਇੰਨਾ ਸਨੇਹ ਦੇ ਨਾਲ ਕਰਦਾ ਵੀ ਇਹਨੇ ਮੇਰਾ ਕੰਮ ਕਰਨਾ, ਮੈਨੂੰ ਇਹਨੇ ਗੁਰੂ ਬਣਾਉਣਾ, ਏਦਾਂ ਦੀ ਬਿਰਤੀ ਨਾਲ, ਚਾਅ ਨਾਲ ਸੁਲੀ ਖਾਂ ਦੀ ਬਹੁਤ ਸੇਵਾ ਜਿਹੜੀ ਆ ਉਹ ਬਾਬਾ ਪ੍ਰਿਥੀ ਚੰਦ ਜੀ ਕਰਦੇ ਹਨ।
ਚੌਪਾਈ ਜ਼ਿਆਫਤ ਹੇਤ ਦਰਬ ਲੈ ਗਏ ਓ।
ਸੁਲੀ ਖਾਂ ਦੀ ਪ੍ਰਾਹੁਣਾਚਾਰੀ ਵਾਸਤੇ, ਜਿਹਨੂੰ ਕਹਿੰਦੇ ਜ਼ਿਆਫਤ, ਜ਼ਿਆਫਤ ਕਰਨ ਲਈ, ਪ੍ਰਾਹੁਣਾਚਾਰੀ ਕਰਨ ਲਈ ਬਾਬਾ ਪ੍ਰਿਥੀ ਚੰਦ ਘਰੋਂ ਵਾਹ ਵਾਹ ਪੈਸੇ ਇਕੱਠੇ ਕਰਕੇ ਲੈ ਕੇ ਗਿਆ।
ਜਾਏ ਸੋ ਡੇਰੇ ਪ੍ਰਾਪਤ ਪਏ ਹੋ।
ਜਾ ਕੇ ਸੁਲੀ ਖਾਂ ਦਾ ਜਿੱਥੇ ਡੇਰਾ ਸੀ ਬਾਹਰ, ਉੱਥੇ ਆਇਆ ਹੈ।
ਤੰਬੂ ਮੈਂ ਮਿਲ ਕੇ ਸੋ ਦਇਓ।
ਸੁਲੀ ਖਾਂ ਨੇ ਆਪਣਾ ਤੰਬੂ ਤੇ ਕਨਾਤਾਂ ਲਾਈਆਂ ਹੋਈਆਂ ਸੀ ਜਿੱਥੇ ਉਤਾਰਾ ਕੀਤਾ ਸੀ ਸੁਲੀ ਖਾਂ, ਉਹਦਾ ਤੰਬੂ ਲੱਗਾ ਹੋਇਆ ਸੀ। ते बाबा पृथ्वी चंद ओदे तंबू दे विच पहुंचया है माया लेके
गुर घर कुन का पाखत पयो
बाबा पैसे कठे कीते हुए ते एक थैली च भर के और पईए बाबे पृथ्वी चंद ने सुली खां दे अगे रखे ते अगे रख के कहण लगा मित्र जी ए गुरु घर दा कुणका प्रवान करो ए गुरु घर दा कुणका कुणका कह के कहिंदा कहिंदा जी ए कुणका गुरु घर दा ए प्रवान करो
सुलही कै सब कृपा तुम्हारी
सुली खां अगो बोलिया कहण लगा बाबा पृथ्वी चंद जी सब तुहाडी कृपा नाल पहला ही मेरे कोल सब कुछ है
क्यों तन तरियो सुल्याए अगारी
तुसी ए खेचल क्यों कीती आए पैसे धन क्यों लैके आए हो
नहीं लेत बर बस इन दीनो
सुली खां ने मोड़ दिते कहिंदा जी मैं तुहाडे कोलो पैसे थोड़ी लैण आया मैं ता तुहाडे नाल प्रेम करदा वी तुसी मेरे मित्र हो तुहाडा कार्ज करन आया पैसे ता मैं पंजाब चो होर बथेरे उगरा के लै जाने आ टैक्स दे ए वापस करदा सुली खां पर बाबा पृथ्वी चंद बार बार ओनू धक्के नाल दिंदा कहिंदा नहीं जी नहीं तुसी एडी दूरों आयो खर्चा परचा करके आयो रस्ते च घोड़े ने फौजा ने तुहाडे नाल इहदी तां जरूरत होवेगी तुहानू इह जरूर रखो इहने जबरदस्ती सुली खां नू पैसे दिते
सेवा ते परसन अत कीनो
और बड़ी सेवा कीती बाबे पृथ्वी चंद ने सुली खां दी और सेवा करके सुली खां नू बहुत प्रसन्न कीता भी बस मेरा काम कर देवे एदा इनू प्रसन्न कीता
मसलत हित एकांतो बैसे
फिर जदों इन्हें सारी गलबात कर ली जेडे सुली खां दे सिपाही सी सुली खां नू इशारा करके ने आख्या जी इन्हां नू बाहर भेजो मैं तुहाडे नाल कल्या बह के गल करनी सिपाही बाहर भेज दिते ते एकांत विच बह के सुली खां पृथ्वी चंद खोट कमाउंदा जिहनू कहिंदे खोटी मत दे सहत खोटा मता पकाउंदा
कै प्रतिया अब करो कैसे
बाबा पृथ्वी चंद जी बोले कहिंदे सुली खां जी हुण तुसी आ गए हो हुण दसो मैनू भी तुसी मेरा काम किवें करोगे केड़े तरीके नाल करोगे तुसी की सोचिया की विचार कीती है
दिन प्रत तनी अधिक रिप हुआ
मेरा जेड़ा दुश्मन है यानी कि गुरु अर्जन देव साहब नू दुश्मन कहिंदा पृथ्वी चंद कहिंदा जी मेरा जेड़ा दुश्मन है ओह दिन प्रतिदिन धनी होई जांदा ओहदे कोल पैसे दे ढेर लगी जांदे आ उहनां दे कोल धन दी कोई कमी नहीं रही
खर्चे उबो सुत ब्याह संजूआ
और मैं हुण पता कीता वी पिछे उहनां ने अपने पुत्र दा साहिबजादे दा ब्याह कीता ब्याह भी कादा कीता बादशाह इहो जिहा ब्याह नहीं करदे इन्ना धन उहनां ने अपने पुत दे ब्याह च खर्चिया हजारां रुपया तां उहनां ने गरीबड़िआं नूं ही दान कर दित्ता इन्ना धन उहनां ने अपने पुत दे ब्याह ते खर्चिया एडा उहनां कोल धन दी कोई कमी नहीं
शाह त्रास पी नाइन माने
ते नाले जिन्ना धन उहनां ने खुल दिली नाल खर्चिया उहनां ने बादशाह दा भी डर नहीं मन्निआ वी जे मैं इन्ना पैसा खर्चांगा किते बादशाह दी मेरे ते निगाह ना हो जाए ओ बादशाह दा भी डर नहीं मनदे बादशाह दा भी भय नहीं मनदे
उमरावन को कछु न जाने
ते जे बादशाह दा भय नहीं मनदे ते फिर तुहाडे वर्गे उमरावां दा की डर मनना उहना जेड़े बादशाह दा डर नहीं मनदे ओ तुहाडे वर्गे अफसरां दा तुहाडे वर्गे उमरावां दा की भय मनणगे
शाह दीवान सुता को नाता
सुनो हाले पिछे जी दी गल है सुली खान जी दीवान चंदू किड्डा वड्डा रुतबे वाला बादशाह जहांगीर दा दीवान है
मोरे कै कूकर को बखियाता
लड़की दा रिश्ता इन्हां ने उहनू कुत्ता कह के मोड़ दिता भी असी कूकर दी लड़की दा रिश्ता नहीं प्रवान करना हालांकि गुरदेव ने गल नहीं सी कही लागे बैठे किसे सिख ने कह दिता सी महाराज ओ कूकर वांगू भौंकदा ਇਹ ਗੱਲ ਕਿਸੇ ਸਿੱਖ ਨੇ ਕਹੀ ਸੀ ਗੁਰਦੇਵ ਤਾਂ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ ਦਾ ਬਚਨ ਪਾਲਦੇ ਆ ਪਰ ਇਹਨਾਂ ਦੁਸ਼ਮਣ ਬਾਤ ਕਰੇ ਅਣਹੋਈ ਦੁਸ਼ਮਣ ਹੈ ਹੀ ਉਹ ਜਿਹੜਾ ਅਣਹੋਈ ਗੱਲ ਕਰੇ ਦੁਸ਼ਮਣ ਨੇ ਉਹ ਗੱਲ ਥੋੜੀ ਕਰਨੀ ਹੈ ਜਿਹੜੀ ਹੋਈ ਹੈ ਉਹਨੇ ਤਾਂ ਉਹ ਕਰਨੀ ਹੈ ਜਿਹੜੀ ਹੋਈ ਨਹੀਂ ਦੁਸ਼ਮਣ ਬਾਤ ਕਰੇ ਅਣਹੋਈ ਇਹਨੇ ਅਣਹੋਈਆਂ ਗੱਲਾਂ ਬਣਾਈਆਂ ਪ੍ਰਿਥੀ ਚੰਦ ਨੇ ਕਹਿੰਦਾ ਜੀ ਵੇਖੋ ਉਹਨਾਂ ਦੇ ਅੰਦਰ ਕਿੰਨੀ ਨਿਡਰਤਾ ਹੈ ਬਾਦਸ਼ਾਹ ਜਹਾਂਗੀਰ ਦਾ ਕਿੱਡਾ ਵੱਡਾ ਮਰਾਤਬੇ ਵਾਲਾ ਦੀਵਾਨ ਹੈ ਚੰਦੂ
ਉਹਦੀ ਲੜਕੀ ਦਾ ਰਿਸ਼ਤਾ ਉਹਨੂੰ ਕੁੱਤਾ ਕਹਿ ਕੇ ਮੋੜ ਦਿੱਤਾ।
ਹਾਂਜੀ,
ਮੋਏ ਅਚਰਜ ਹੋਏ ਤਿਸ ਦੇਖੇ,
ਮੈਂ ਤਾਂ ਹੈਰਾਨ ਹੋਈ ਜਾਂਦਾ ਉਹਨਾਂ ਨੂੰ ਵੇਖ ਵੇਖ ਕੇ,
ਸਭ ਸੋ ਕਰੇ ਹੰਕਾਰ ਵੀ ਸ਼ੇਖੇ।
ਉਹ ਤਾਂ ਕਿਸੇ ਨੂੰ ਸਮਝਦੇ ਹੀ ਨੀ ਕੁਝ, ਉਹ ਤਾਂ ਸਭ ਨਾਲ ਹੀ ਹੰਕਾਰ ਕਰਦੇ, ਉਹ ਤਾਂ ਬੰਦੇ ਨੂੰ ਬੰਦਾ ਨੀ ਸਿਆਣਦੇ, ਉਹ ਤਾਂ ਆਪ ਹੀ ਸਭ ਤੋਂ ਵੱਡੇ ਬਣੇ ਹੋਏ ਨੇ।
ਅਬਲੋ ਰੋਮ ਨਬਾਂਕੋ ਹੋਆ,
ਹਾਲੇ ਤਾਈ ਉਹਨਾਂ ਦਾ ਕੋਈ ਵਾਲ ਵੀ ਵਿੰਗਾ ਨਹੀਂ ਹੋ ਸਕਿਆ। ਪ੍ਰਿਥੀਆ ਕਹਿੰਦਾ ਹਾਲੇ ਤਾਈ ਉਹਨਾਂ ਦਾ ਇੱਕ ਵਾਲ ਵੀ ਵਿੰਗਾ ਨਹੀਂ ਹੋਇਆ।
ਵਧਤ ਪ੍ਰਤਾਪ ਅਧਿਕਈ ਜੋਆ,
ਉਹਨਾਂ ਦਾ ਪ੍ਰਤਾਪ ਉਹਨਾਂ ਦੀ ਵਡਿਆਈ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ। ਖਾਲਸਾ ਜੀ, ਜਿਹੜੇ ਮਹਾਂਪੁਰਖ ਹੁੰਦੇ ਆ ਨਾ, ਉਸ ਅਕਾਲ ਪੁਰਖ ਪਰਮੇਸ਼ਰ ਚ ਭੇਦ, ਜਿਨ੍ਹਾਂ ਦੀ ਸੁਰਤ ਉਸ ਪਰਾਮੰਡਲ ਦੇ ਵਿੱਚ ਜਾ ਪਹੁੰਚਦੀ ਹੈ ਸਰੀਰ ਚ ਰਹਿੰਦਿਆਂ, ਉਹਨਾਂ ਦੇ ਸਰੀਰ ਤਿਆਗਣ ਤੋਂ ਬਾਅਦ ਵੀ ਉਹਨਾਂ ਦਾ ਜਿਹੜਾ ਪ੍ਰਤਾਪ ਹੈ ਪੂਰੇ ਵਿਸ਼ਵ ਭਰ ਵਿੱਚ, ਪੂਰੇ ਬ੍ਰਹਿਮੰਡ ਵਿੱਚ, ਜਿੰਨਾ ਚਿਰ ਸੰਸਾਰ ਰਹਿੰਦਾ ਹੋਰ ਵੱਧਦਾ ਹੀ ਚੱਲਿਆ ਜਾਂਦਾ ਦਿਨ ਪ੍ਰਤੀ ਦਿਨ ਦਿਨ ਪ੍ਰਤੀ ਦਿਨ। ਧੰਨ ਗੁਰੂ ਰਾਮਦਾਸ ਸਾਹਿਬ ਦਾ ਦਰਬਾਰ ਇਹਦੀ ਪ੍ਰਤੱਖ ਉਦਾਹਰਣ ਹੈ, ਪ੍ਰਮਾਣ ਹੈ। ਇਹ ਅੱਜ ਤੋਂ 20 ਸਾਲ 30 ਸਾਲ ਪਿੱਛੇ ਜਾਈਏ ਤੇ ਹੁਣ ਵੇਖੀਏ, ਮਹਾਰਾਜ ਜੀ ਦੇ ਦਰਬਾਰ ਦੀ ਮਹਿਮਾ ਵਧਦੀ ਜਾ ਰਹੀ ਹੈ, ਸੰਗਤਾਂ ਦੀ ਆਮਦ ਵਧਦੀ ਜਾਣੀ ਔਰ ਹੋਰ ਵਧਦੀ ਜਾਏਗੀ। ਇਹੀ ਸਤਿਗੁਰੂ ਸੱਚੇ ਪਾਤਸ਼ਾਹ ਦਾ ਪ੍ਰਤਾਪ ਹੈ। ਪ੍ਰਿਥੀਆ ਕਹਿੰਦਾ ਮੈਂ ਤਾਂ ਹੈਰਾਨ ਹੋਈ ਜਾਂਦਾ, ਖਬਰੇ ਕਿਵੇਂ ਉਹਨਾਂ ਦਾ ਪ੍ਰਤਾਪ ਦਿਨ ਪ੍ਰਤੀ ਦਿਨ ਸੰਸਾਰ ਦੇ ਵਿੱਚ ਵਧਦਾ ਜਾ ਰਿਹਾ ਹੈ।
ਸੁਣ ਸੁਲਹੀ ਨੇ ਧੀਰਜ ਦੀਨੋ,
ਸੁਣ ਕੇ ਸੁਲਹੀ ਖਾਨ ਨੇ ਬੜਾ ਧੀਰਜ ਦਿੱਤਾ ਬਾਬੇ ਪ੍ਰਿਥੀ ਚੰਦ ਨੂੰ, ਹੌਸਲਾ ਦਿੰਦਿਆਂ ਬੋਲਿਆ,
ਸ਼ਾਹ ਸੰਗ ਆਵਤ ਕਹਿ ਲੀਨੋ।
ਕਹਿਣ ਲੱਗਾ ਮੈਂ ਜਦੋਂ ਬਾਦਸ਼ਾਹ ਦੇ ਕੋਲੋਂ ਆਇਆ, ਬਾਬਾ ਪ੍ਰਿਥੀ ਚੰਦ ਜੀ, ਮੈਂ ਬਾਦਸ਼ਾਹ ਨੂੰ ਇਹ ਗੱਲ ਕਹਿ ਕੇ ਆਇਆ ਆਉਂਦਿਆ ਹੋਇਆ।
ਬੋਹਰ ਚੰਦੂ ਕੋ ਸਕਲ ਜਨਾਈ,
ਫਿਰ ਮੈਂ ਦੀਵਾਨ ਚੰਦੂ ਨਾਲ ਸਾਰੀ ਗੱਲਬਾਤ ਕਰਕੇ ਆਇਆ, ਚੰਦੂ ਨੂੰ ਕਹਿ ਕੇ ਆਇਆ ਵੀ ਮੈਂ ਚੱਲਿਆ ਪੰਜਾਬ ਨੂੰ ਤੇਰੇ ਦੁਸ਼ਮਣ ਕੋਲੋਂ ਬਦਲਾ ਲੈਣ, ਤੇ ਤੂੰ ਇੱਥੇ ਮੇਰੀ ਪੈਰਵਾਈ ਕਰੀ ਜਾਈ, ਬਾਦਸ਼ਾਹ ਕੋਲ ਮੇਰੀ ਗੱਲਬਾਤ ਮੇਰੀ ਚਰਚਾ ਕਰੀ ਜਾਈ। ਮੈਂ ਦੀਵਾਨ ਚੰਦੂ ਨੂੰ ਆਉਂਦਿਆ ਮਿਲ ਕੇ ਸਾਰੀ ਗੱਲ ਸਮਝਾ ਕੇ ਆਇਆ ਹਾਂ।
ਸ਼ਾਹ ਸਮੀਪੀ ਰਹੇ ਸਹਾਈ,
ਦੀਵਾਨ ਚੰਦੂ ਮੇਰੀ ਸਹਾਇਤਾ ਕਰਨ ਲਈ ਹਰ ਵੇਲੇ ਬਾਦਸ਼ਾਹ ਦੇ ਕੋਲ ਰਹੇਗਾ।
ਪਹੁੰਚਤ ਸ਼੍ਰੀ ਅਰਜਨ ਗੈ ਲੈ ਹੋ,
ਬਸ ਹੁਣ ਮੈਂ ਇੱਥੋਂ ਤੈਨੂੰ ਮਿਲ ਕੇ ਅੰਮ੍ਰਿਤਸਰ ਸਾਹਿਬ ਨੂੰ ਜਾਣਾ, ਤੇ ਜਾਂਦੇ ਹੀ ਗੁਰੂ ਅਰਜਨ ਦੇਵ ਸਾਹਿਬ ਨੂੰ ਪਕੜ ਲੈਣਾ।
ਕਰ ਬੰਧਨ ਕਿਸ ਦੁਰਗ ਗਿਰੇ ਹੋ,
ਉਹਨਾਂ ਨੂੰ ਕੈਦ ਕਰਕੇ ਉਹਨਾਂ ਨੂੰ ਕਿਸੇ ਪ੍ਰਕਾਰ ਨਾਲ ਬੰਨ ਕੇ ਮੈਂ ਕਿਸੇ ਇਹੋ ਜਿਹੇ ਕਿਲੇ ਵਿੱਚ ਜਾ ਸੁੱਟਾਂਗਾ ਜਿੱਥੇ ਉਹਨਾਂ ਦੀ ਕਿਸੇ ਨੂੰ ਉਗ ਸੁੱਗ ਵੀ ਨਾ ਹੋਵੇ, ਇਹੋ ਜਿਹੇ ਕਿਲੇ ਦੇ ਵਿੱਚ, ਕਿਉਂਕਿ ਉਹਨਾਂ ਵੇਲਿਆਂ ਚ ਕਿਲਿਆਂ ਵਿੱਚ ਨਜ਼ਰਬੰਦ ਕੀਤਾ ਜਾਂਦਾ ਸੀ, ਕਿਲਿਆਂ ਵਿੱਚ ਜੇਲਾਂ ਬਣਾਈਆਂ ਹੁੰਦੀਆਂ ਜਿਵੇਂ ਗਵਾਲੀਅਰ ਦਾ ਕਿਲਾ ਸੀ। ਕਹਿਣ ਲੱਗਾ ਵੀ ਮੈਂ ਉਹਨਾਂ ਨੂੰ ਕਿਸੇ ਤਰੀਕੇ ਕਿਸੇ ਕਿਲੇ ਚ ਜਾ ਸੁੱਟਾਂਗਾ, ਨਜ਼ਰਬੰਦ ਕਰ ਦਿਆਂਗਾ।
ਇੱਕ ਦੋ ਮਾਸ ਰੱਖੋ ਬਿਦੇ ਐਸੇ,
2 ਕੁ ਮਹੀਨੇ ਰੱਖਾਂਗਾ ਉਹਨਾਂ ਨੂੰ ਕਿਸੇ ਕਿਲੇ ਚ, ਵੇਖਾਂਗਾ ਵੀ ਬਾਹਰ ਕਿੱਦਾਂ ਦਾ ਮਾਹੌਲ ਹੈ, ਵੀ ਕਿਤੇ ਰੌਲਾ ਰੱਪਾ ਪੈਂਦਾ ਹੋਵੇਗਾ, ਤੇ ਫਿਰ ਉਸ ਤਰੀਕੇ ਨਾਲ ਗੱਲ ਕਰਾਂਗਾ। ਵੇਖਾਂਗਾ 2-3 ਮਹੀਨੇ ਕਿਸੇ ਕਿਲੇ ਵਿੱਚ ਪਹਿਲਾਂ ਉਹਨਾਂ ਨੂੰ ਨਜ਼ਰਬੰਦ ਰੱਖਾਂਗੇ।
ਹੀਰ ਲਿਓ ਨਰ ਗਨ ਕੈ ਜੈਸੇ,
ਫਿਰ ਬਾਹਰ ਦੇ ਲੋਕਾਂ ਦਾ ਮਾਹੌਲ ਵੇਖ ਕੇ ਵੀ ਜੇ ਸ਼ਾਂਤੀ ਜੀ ਹੋ ਜਾਏਗੀ ਤੇ ਫਿਰ ਮੈਂ ਆਪਣੇ ਤਰੀਕੇ ਨਾਲ ਉਸੇ ਕਿਲੇ ਵਿੱਚ ਕਿਸੇ ਬੰਦੇ ਨੂੰ ਭੇਜ ਕੇ,
ਜਬ ਮਿਟ ਜਾਏ ਕੈਨ ਤੇ ਬ੍ਰਿੰਦੇ,
ਜਦੋਂ ਲੋਕਾਂ ਦੇ ਵਿੱਚ ਉਹਨਾਂ ਦੀ, ਕਿਉਂਕਿ ਲੋਕਾਂ ਵਿੱਚ ਨਵੀਂ ਨਵੀਂ ਗੱਲ ਦਾ ਚਰਚਾ ਚੱਲਦਾ ਹੁੰਦਾ, 10 ਦਿਨ 15 ਦਿਨ ਤੱਕ ਚੱਲਦੀ ਹੁੰਦੀ ਹੈ ਕੋਈ ਵੀ ਚਰਚਾ, ਜਦੋਂ ਕੋਈ ਵੱਡੀ ਘਟਨਾ ਘਟਦੀ ਹੈ ਉਸ ਤੋਂ ਬਾਅਦ ਲੋਕ ਭੁੱਲ ਜਾਂਦੇ। ਆ ਕਿੰਨੇ ਮਸਲੇ ਹੁੰਦੇ ਸਾਡੇ ਸਮਾਜ 5-7 ਦਿਨ, ਜਿਵੇਂ ਫਿਰ ਮੀਡੀਆ ਦੇ ਉੱਤੇ ਲੋਕਾਂ ਦੀਆਂ ਜ਼ੁਬਾਨਾਂ ਦੇ ਉੱਤੇ ਬੜਾ ਚਰਚਾ ਚੱਲਦਾ, 5-7 ਦਿਨਾਂ ਬਾਅਦ ਸਭ ਕੁਝ ਭੁੱਲ ਭੁਲਾ ਜਾਂਦਾ। ਚੰਦੂ ਕਹਿੰਦਾ ਜਦੋਂ ਗੁਰੂ ਜੀ ਨੂੰ ਪਕੜ ਕੇ ਮੈਂ ਕਿਸੇ ਕਿਲੇ ਚ ਨਜ਼ਰਬੰਦ ਕਰਾਂਗਾ, 2-3 ਮਹੀਨੇ ਰੱਖਾਂਗਾ, ਲੋਕਾਂ ਚ ਉਹਨਾਂ ਦੀ ਚਰਚਾ 10-15 ਮਹੀਨੇ 2 ਮਹੀਨੇ ਬਾਅਦ ਬੰਦ ਹੋ ਜਾਏਗੀ।
ਰੁੱਖ ਲੱਖ ਲੈ ਹੋ ਸ਼ਾਹ ਬਿਲਾਂਦੇ,
ਫਿਰ ਮੈਂ ਬਾਦਸ਼ਾਹ ਦਾ ਰੁੱਖ ਵੇਖਾਂਗਾ ਵੀ ਬਾਦਸ਼ਾਹ ਦੀ ਕੀ ਬਿਰਤੀ ਹੈ, ਬਾਦਸ਼ਾਹ ਦਾ ਇਸ ਪਾਸੇ ਕੀ ਧਿਆਨ ਹੈ।
ਤੈ ਪਾਛੇ ਹੋਏ ਕੈਦ ਮਜਾਰੀ,
ਫਿਰ ਗੁਰੂ ਜੀ ਨੂੰ ਉਸੇ ਕੈਦ ਦੇ ਵਿੱਚ ਮੈਂ ਰੱਖਾਂਗਾ।
ਕਹਿ ਕੇ ਸੋ ਤਬ ਦੇ ਹੋ ਮਾਰੀ,
ਮੈਂ ਕੋਈ ਬੰਦੇ ਭੇਜਾਂਗਾ ਉਸੇ ਕੈਦ ਵਿੱਚ ਕਿਸੇ ਤਰੀਕੇ ਗੁਰੂ ਜੀ ਨੂੰ ਜ਼ਹਿਰ ਦੇ ਕੇ ਜਾਂ ਕਿਸੇ ਹੋਰ ਤਰੀਕੇ ਮੈਂ ਕਤਲ ਕਰਵਾ ਦਿਆਂਗਾ। ਇਹ ਪ੍ਰਿਥੀਏ ਨੂੰ ਕਹਿ ਰਿਹਾ ਸੁਲੀ ਖਾਂ ਕਿ ਮੈਂ ਉੱਥੇ ਕਿਸੇ ਤਰੀਕੇ ਉਹਨਾਂ ਨੂੰ ਕੈਦ ਕਰਾ ਕੇ ਜ਼ਹਿਰ ਦੇ ਕੇ ਜਾਂ ਕਿਸੇ ਹੋਰ ਤਰੀਕੇ ਮਰਵਾ ਦਿਆਂਗਾ।
ਤੁਸੀਂ ਬਣੇ ਹੋ ਗੁਰ ਜਗ ਕੇਰਾ।
ਬਾਬਾ ਪ੍ਰਿਥੀ ਚੰਦ ਜੀ, ਮੈਂ ਤੇਰੇ ਨਾਲ ਬਚਨ ਕਰਦਾ ਮਰਦਾਂ ਵਾਲਾ, ਮੈਂ ਤੈਨੂੰ ਗੁਰੂ ਬਣਾਵਾਂਗਾ, ਤੈਨੂੰ ਇਸ ਜਗਤ ਦਾ ਗੁਰੂ ਬਣਾ ਕੇ ਪ੍ਰਗਟ ਕਰਾਂਗਾ।
ਚੌਂਦਿਸ਼ ਤੇ ਤਨ ਮਿਲੇ ਕਨੇਰਾ।
ਜਿਹੜਾ ਪੈਸਾ ਜੋ ਉਹਨਾਂ ਕੋਲ ਆਉਂਦਾ ਹੈ ਉਹ ਫਿਰ ਚਾਰਾਂ ਤਰਫਾਂ ਤੋਂ ਤੇਰੇ ਕੋਲ ਆਇਆ ਕਰੇਗਾ, ਤੇਰਿਆਂ ਵੀ ਵਾਰੇ ਨਿਆਰੇ ਹੋਣਗੇ, ਤੇਰੀ ਵੀ ਸੋਭਾ ਉਜਾਗਰ ਹੋਵੇਗੀ।
ਸੰਗਤ ਸਕਲ ਪਾਏ ਤੋ ਪੂਜੇ।
ਜਿੰਨੀ ਸੰਗਤ ਹੈ ਆ ਕੇ ਤੇਰੇ ਪੈਰਾਂ ਨੂੰ ਪੂਜੇਗੀ, ਤੇਰੇ ਚਰਨ ਮਨਾਵੇਗੀ।
ਸੁਤ ਜੁਤ ਰਹਿਣ ਦਿਓ ਨੇ ਦੂਜੇ।
ਮੈਂ ਫਿਰ ਮੁੜ ਕੇ ਉਹਨਾਂ ਦੇ ਪੁੱਤਰ ਨੂੰ ਵੀ ਨੀ ਰਹਿਣ ਦਿਆਂਗਾ, ਪਹਿਲਾਂ ਗੁਰੂ ਅਰਜਨ ਸਾਹਿਬ ਨੂੰ, ਫਿਰ ਉਹਨਾਂ ਦਾ ਜਿਹੜਾ ਪੁੱਤਰ ਹੈ ਅੱਗੋਂ, ਮੈਂ ਉਹਨੂੰ ਵੀ ਨੀ ਰਹਿਣ ਦਿਆਂਗਾ।
ਨਿਜ ਬਲ ਤਬੇ ਸਫਲਤਾ ਪਾਉਂ।
ਫਿਰ ਮੈਂ ਸਮਝਾਂਗਾ ਵੀ ਮੇਰਾ ਬਲ ਹੈ, ਮੇਰੀ ਤਾਕਤ ਹੈ, ਫਿਰ ਮੈਨੂੰ ਸਮਝ ਪਵੇਗੀ ਕਿ ਮੇਰਾ ਬਲ ਸਫਲ ਹੋ ਗਿਆ।
ਤੋ ਰਿਪ ਸੁਤ ਜੁੱਤ ਸਭ ਮਰਵਾਉਂ।
ਮੈਂ ਤੇਰੇ ਦੁਸ਼ਮਣ ਨੂੰ ਉਹਦੇ ਪੁੱਤਰ ਸਮੇਤ ਮਰਵਾ ਦਿਆਂਗਾ, ਉਹਦੇ ਪੁੱਤਰ ਸਮੇਤ ਖਤਮ ਕਰਵਾ ਦਿਆਂਗਾ।
ਨਾਏ ਤਾਂ ਤਿਕ ਜੀਵਨ ਹੈ ਮੇਰਾ।
ਇਹ ਪ੍ਰਿਥੀ ਚੰਦ, ਜੇ ਮੈਂ ਤੇਰਾ ਇਹ ਕੰਮ ਨਾ ਕਰ ਸਕਿਆ ਤੇ ਫਿਰ ਮੇਰਾ ਜੀਵਣਾ ਹੀ ਤਰਕਾਰ ਹੈ। ਸੁਲੀ ਖਾਂ, ਤੇਰੇ ਤੇ ਤਰਕਾਰਾਂ ਜੁਗਾਂ ਜੁਗਾਂਤਰਾਂ ਤਈ ਪੈਂਦੀਆਂ ਰਹਿਣੀਆਂ, ਤੂੰ ਮਰਨ ਤੋਂ ਬਾਅਦ ਵੀ ਤਰਕਾਰਾਂ ਦਾ ਹੀ ਪਾਤਰ ਰਹਿਣਾ ਮਲੇਛਾ। ਕਹਿੰਦਾ ਜੇ ਮੈਂ ਤੇਰਾ ਕੰਮ ਨਾ ਕਰ ਸਕਿਆ ਤੇ ਫਿਰ ਮੇਰੇ ਜੀਵਨ ਤੇ ਤਰਕਾਰ ਹੈ।
ਦਿਓ ਸਖਾ ਕੋ ਸੁਖ ਨਾ ਬਡੇਰਾ।
ਜੇ ਮੈਂ ਆਪਣੇ ਮਿੱਤਰ ਨੂੰ ਸੁਖ ਨਾ ਦੇ ਸਕਿਆ ਤੇ ਮੇਰੀ ਕਾਹਦੀ ਜ਼ਿੰਦਗੀ। ਮੈਂ ਆਪਣੇ ਯਾਰ ਨੂੰ, ਆਪਣੇ ਮਿੱਤਰ ਨੂੰ ਸੁਖ ਨਾ ਦੇ ਸਕਿਆ ਤੇ ਮੇਰਾ ਕਾਹਦਾ ਜੀਵਨ।
ਗਹਿਣ ਤਿਸੇ ਪੂਰਬ ਅਭਿਲਾਖਾ।
ਹੁਣ ਮੇਰੀ ਅਭਿਲਾਖਾ ਇਹ ਹੈ ਵੀ ਮੈਂ ਜਾ ਕੇ ਗੁਰੂ ਅਰਜਨ ਸਾਹਿਬ ਨੂੰ ਗ੍ਰਿਫਤਾਰ ਕਰਨਾ। ਦੇਖਾਂਗੇ ਫਿਰ ਕਿਵੇਂ ਰੋਲਾ ਪੈਂਦਾ ਜਾਂ ਕੀ ਸ਼ੋਰ ਸ਼ਰਾਬਾ ਹੁੰਦਾ, ਪਹਿਲਾਂ ਮੈਂ ਜਾ ਕੇ ਉਹਨਾਂ ਨੂੰ ਗ੍ਰਿਫਤਾਰ ਕਰਾਂਗਾ।
ਗਹਿਣ ਤਿਸੇ ਪੂਰਬ ਅਭਿਲਾਖਾ।
ਮੈਂ ਤਾਂ ਪਹਿਲਾਂ ਵੀ ਉਹਨਾਂ ਨੂੰ ਪਕੜਨ ਆਇਆ ਸੀ। ਇਹ ਆਪਣੇ ਪਹਿਲੇ ਆਮਦ ਦੀ ਗੱਲ ਦੱਸਦਾ। ਕਹਿੰਦਾ ਮੈਂ ਤਾਂ ਪਹਿਲਾਂ ਵੀ ਉਹਨਾਂ ਨੂੰ ਪਕੜਨਾ ਚਾਹੁੰਦਾ ਸੀ।
ਗਇਓ ਵਡਾਲੀ ਮੈਂ ਤਬ ਰਾਖਾ।
ਉਦੋਂ ਫਿਰ ਉਹ ਵਡਾਲੀ ਚਲੇ ਗਏ ਸੀ ਅੰਮ੍ਰਿਤਸਰ ਸ਼ਹਿਰ ਛੱਡ ਕੇ, ਤੇ ਤੁਸੀਂ ਆਪ ਹੀ ਕਹਿ ਦਿੱਤਾ ਸੀ ਵੀ ਚਲੋ ਰਹਿਣ ਦਿਓ।
ਨਾਹੀ ਤਰਕਤ ਕਾਜ ਤਬ ਸਾਰਾ।
ਨਹੀਂ ਤਾਂ ਤੇਰਾ ਕੰਮ ਤਾਂ ਪ੍ਰਿਥੀ ਚੰਦ ਉਦੋਂ ਹੀ ਹੋ ਜਾਣਾ ਸੀ, ਹੁਣ ਤਾਂ ਹੀ ਤਾਂ ਤੂੰ ਗੁਰੂ ਬਣ ਕੇ ਬਹੁਤ ਸਾਰਾ ਧਨ ਇਕੱਠਾ ਕਰ ਲੈਣਾ ਸੀ।
ਅਬਲੋ ਹੁਤੀ ਕਬੀ ਕੋ ਮਾਰਾ।
ਹੁਣ ਤਾਂ ਹੀ ਤਾਂ ਕਦੋਂ ਦਾ ਪੁਰਾਣਾ ਹੋ ਜਾਣਾ ਸੀ ਉਹਨਾਂ ਨੇ, ਕਦੋਂ ਦਾ ਤੇਰਾ ਇਹ ਕਾਰਜ ਰਾਸ ਹੋ ਜਾਣਾ ਸੀ।
ਤੋਰੀ ਬਾਤ ਨਾ ਚੰਦੂ ਜਨਾਈ।
ਤੇਰੀ ਗੱਲ ਮੈਂ ਚੰਦੂ ਨੂੰ ਨੀ ਦੱਸ ਕੇ ਆਇਆ ਵੀ ਮੈਨੂੰ ਪ੍ਰਿਥੀ ਚੰਦ ਨੇ ਬੁਲਾਇਆ, ਇਹ ਵੀ ਦੱਸਿਆ ਇਹਨੇ। ਕਹਿੰਦਾ ਮੈਂ ਚੰਦੂ ਨੂੰ ਨੀ ਦੱਸਿਆ ਵੀ ਮੈਨੂੰ ਪ੍ਰਿਥੀ ਚੰਦ ਨੇ ਬੁਲਾਇਆ, ਉਹਦੇ ਕੋਲ ਮੈਂ ਇਹੀ ਕਹਿ ਕੇ ਆਇਆ ਵੀ ਮੈਂ ਤੇਰਾ ਕੰਮ ਕਰਨ ਚੱਲਿਆ। ਜੇ ਮੈਂ ਉਹਨੂੰ ਕਹਿੰਦਾ ਵੀ ਪ੍ਰਿਥੀ ਚੰਦ ਦਾ ਕੰਮ ਕਰਨ ਚੱਲਿਆ, ਫਿਰ ਉਹਨੇ ਢਿੱਲਾ ਪੈ ਜਾਣਾ ਸੀ। ਕਹਿੰਦਾ ਉਹਨੂੰ ਮੈਂ ਕਹਿ ਕੇ ਆਇਆ ਵੀ ਤੇਰਾ ਕੰਮ ਕਰਨ ਚੱਲਿਆ, ਤੇਰਾ ਵੈਰ ਲੈਣ ਚੱਲਿਆ, ਤੇ ਮੈਂ ਤੇਰੀ ਗੱਲ ਬਾਬਾ ਪ੍ਰਿਥੀ ਚੰਦ ਉੱਥੇ ਜਣਾ ਕੇ ਨਹੀਂ ਆਇਆ।
ਰਿਪ ਮਾਰੇ ਤਬ ਦਿਓ ਮਿਲਾਈ।
ਤੇ ਜਦੋਂ ਮੈਂ ਤੁਹਾਡੇ ਦੁਸ਼ਮਣ ਨੂੰ ਮਾਰ ਦਿਆਂਗਾ ਫਿਰ ਚੰਦੂ ਨਾਲ ਵੀ ਮਿਲਾ ਦਿਆਂਗਾ, ਤੈਨੂੰ ਚੰਦੂ ਨਾਲ ਵੀ ਤੇਰੀ ਮਿੱਤਰਤਾ ਪਵਾ ਦਿਆਂਗਾ।
ਸ਼ਾਹ ਸੰਗ ਅਰ ਸੰਗ ਦੀਵਾਨ।
ਫਿਰ ਬਾਦਸ਼ਾਹ ਨੂੰ ਵੀ ਮਿਲੇ ਜਿਵੇਂ ਮਰਜ਼ੀ, ਦੀਵਾਨ ਚੰਦੂ ਨੂੰ ਵੀ ਮਿਲੇ।
ਬਨ ਜੈ ਹੈ ਤੋ ਬਾਤ ਮਹਾਨ।
ਫਿਰ ਤਾਂ ਤੇਰੀ ਗੱਲ ਹੀ ਬਣ ਜਾਏਗੀ, ਫਿਰ ਜਦੋਂ ਦੀਵਾਨ ਤੇਰਾ ਮਿੱਤਰ ਹੋਵੇਗਾ, ਜਦੋਂ ਮਰਜ਼ੀ ਬਾਦਸ਼ਾਹ ਕੋਲ ਆਈ, ਜਦੋਂ ਮਰਜ਼ੀ ਜਾਈ, ਤੈਨੂੰ ਤਾਂ ਕਿਸੇ ਰੋਕਣਾ ਹੀ ਨਹੀਂਗਾ, ਤੇਰਾ ਤਾਂ ਪ੍ਰਤਾਪ ਬਾਦਸ਼ਾਹ ਨਾਲ ਮਿਲ ਕੇ ਸੰਸਾਰ ਚ ਪ੍ਰਗਟ ਹੋ ਜਾਣਾ।
ਇਮ ਮਸਲਤ ਸੁਨ ਸਦਨ ਸਿਧਾਰਾ।
ਇਹਦਾ ਜਦੋਂ ਇਹ ਗੱਲਾਂ ਸੁਣੀਆਂ ਨਾ ਪ੍ਰਿਥੀ ਚੰਦ ਨੇ, ਇਹਨੇ ਨਾ ਇੱਥੇ ਚੋਲਾ ਪਾਇਆ, ਉਹਦਾ ਪੁਰਾਣੇ ਸਮੇਂ ਚ ਚੋਲੇ ਪਾਏ ਹੁੰਦੇ ਤੇ ਉਹ ਉੱਤੋਂ ਸਰਕ ਪਾਈ ਜੀ ਪਾ ਕੇ ਨਾ ਫੀਤੀਆਂ ਜੀਆਂ ਪਾ ਕੇ ਬੰਨਿਆ ਹੁੰਦਾ ਤਣੀਆਂ ਨਾਲ, ਤੇ ਇਹਦੀ ਛਾਤੀ ਫੁੱਲ ਗਈ ਖੁਸ਼ੀ ਦੇ ਨਾਲ, ਤੋ ਤਣੀਆਂ ਟੁੱਟ ਗਈਆਂ, ਇੰਨੀ ਖੁਸ਼ੀ ਹੋਈ। छाती फुल गई भी बस मैं तां बन गया गुरु एदा मन च बड़ी खुशी दे नाल परतिया
सुलई सुपते निसा मजारा
सुलिखा रात दा समा सी ओ सौ गया
प्रात पई कर सोच शनाना
सवेर होई तेना ने शनान पान कीता
दिवस चरे तिस निकट पियाना
हाले दिन नी चढ़िया ते पृथ्वी चंद सीधा जिवें गोली निकलदी बंदूक चो घरो निकलिया ना कोई रब रब ना कोई पाठ पूजा ते कहदा मैं गुरु बनना इना ने गुरता गद्दी नूं इह समझिया सी भी ऐशो इशरत दा साधन भी माया आउंदी आ लोक मत्थे टेकदे आ चढ़ावे चढ़ाउंदे आ तां काम ही बड़ा वधिया पृथ्वी चंद ने सोचिया सी पर इह नहीं जाणदा कि इक गुरु दी किड्डी वड्डी कला वरतदी आ सिख ते कहावत आ ज्ञानी ज्ञान सिंह होणा ने लिखी है उह कहिंदे लक्कड़ दी बिल्ली बण जे पर म्याऊं कौण कवे कच्चे पिले गुरु ता बन जान पर सेवकां दे मना दियां बुझ के उहनां नूं तारे कौण उह तां पूरे गुरु नहीं तारदा सी ना ते जिवें बंदूक चो गोली निकलदी एदां टुरिया घरों ते सिद्धा सुली खां दी इक च वज्जा जाके उहदे तंबू विच
बैठ गयो ते सहज सुभाए
जाके बह गया सुली खां दे कोल हाले सुली खां ने नहाना धोना सी ए पहला ही जा पहुंचया उदे कोले
बात कहत निज को बड़ियाई
अपनी बड़ियाई आप करदा बोलिया
सुनो सखा उपकार तिहारू
कहन लगा हे सुलीखा तेरा मेरे ते किड्डा वड्डा उपकार तू मेरे ते किड्डा वड्डा एहसान कीता
ग्राम दिवायो बसे मजारू
आ पिंड तेरी वजह करके मिलिया मैनू बादशाह ने मैनू ए पिंड जगीर वजों दिता
सुख को पाए करे हो निज थाना
मैं इत्थे अपनियां थावां बना लिया इत्थे हुण सुख प्राप्त कर रहा
कीन चिनावन मैल महाना
मैं अपने रहण वास्ते इत्थे अपना महल बना लिया अपना घर मकान बना लिया
वड्डे जतन ते लगे पचावे
सुलीखा तैयारियां चल रहियां ने मकान बन रहे ने ते उहदे वास्ते आवे लगे हुए ने इट्टां दे आवे पकाउण वास्ते चल रहे ने
पाक ईटकां सदन बनावे
ते पक्कियां इट्टां दे नाल फिर सारे पिंड च मकान बनाने हन
कृपा ठान कर आप निहारू
सुलीखा ए सारा कुछ तुहाडे करके आ तेरे करके आ ते तू मेरे नाल चल ते अज चल के पिंड दा दौरा कर जेड़ा पिंड तेरी कृपा नाल मैनू मिलिया चल के पिंड दी सैर कर ते वेख के किवें जे मकान बने ने जिथे इट्टां दे आवे लगे ने ओ भी चल के वेख
ओए आनंद को अपन बिचारू
क्योंकि जे ए आनंद मेरा ता ए तेरा ही है तेरे करके मैनू ए सारी खुशी ते आनंद मिलिया
लोक बसाए क्रिकी बिसाला
मैं ए पिंड बसा के इत्थे लोक भी बसा दिते ने नेड़े तेड़े दे पिंडां दी जिहड़ी जमीन नाल मैनू मिली है उत्थे मैं खेती शुरू करा दित्ती है
आए पिदाइश बो सब काला
जिहड़ी फसल हुंदी आ लोक उस फसल चो मैनू हिस्सा दे के जांदे है फसल विचों जेड़ा मेरा हिस्सा बनदा ओह दे के जांदे ने
फिर कर देखो चढ़ो तुरंग
सुलीखा चल घोड़े ते सवार होके तुर ते फिर के सारे पासे पिंड दी सैर कर
मैं चढ़ चलूं काल को संग
ते अगो सुलीखा बोलिया कहंदा जी पिंड ता मैं कल नू वेखांगा नाल
आज पिखो मंदर यार आवे
कहंदे जी अज जेड़े मकान बने ने ते आवे बने हुए ने ओ वेखो इट्टां दे लगे हुए
तुमो दिखाए हरख मुझे आवे
पृथ्वी चंद कहन लगा जी सुलीखा पहला तू आवे वेख लै जेड़े मकान बने ने ओ वेख लै
किम सुन सुलई आनंद तारा
सुलीखा बड़ा खुश होया भी मैनू ए सारा पिंड बखाना चाहुंदा ए कहंदा भी तेरा एहसान है मेरे ए पिंड बसिया तेरे करके बसिया तो सुलीखा बड़ा खुश होया सुन के अपनी वड्याई
पयो बिलोकन को तब त्यारा
कहदा चलो बाबा पृथ्वी चंद जी मैं तुहाडे नाल चलदा ते वेखदा हां
पुत्तर सखा सगरे संग चाले
इहने अपने पुत्तर नूं नाल लै लिया फिर जिहड़े खास खास इहदे मित्र सी सुलीखा दे उहनां नूं नाल लै लिया
वस्त्र शस्त्र तन पैर बिसाले
सोहणे वस्त्र ते सोहणे शस्त्र शरीर ते पहन के टुर पए
प्रिचिए को कर सो कर गए
बाबे पृथ्वी चंद दा हथ अपने हथ च फड़िया ਤੇ ਬੜੇ ਪ੍ਰੇਮ ਨਾਲ ਆਪਣੀ ਯਾਰੀ ਤੇ ਮਿੱਤਰਤਾ ਜਣਾਉਂਦਾ ਤੁਰਿਆ ਜਾ ਰਿਹਾ।
ਪ੍ਰਥਮ ਗ੍ਰਾਮ ਕੋ ਹੇਰਨ ਚਹਿਓ,
ਪਹਿਲਾ ਪਿੰਡ ਵੇਖਣ ਲੱਗੇ ਜਿਹੜਾ ਵਸਾਇਆ ਸੀ ਬਾਬਾ ਪ੍ਰਿਥੀ ਚੰਦ ਨੇ, ਪਹਿਲਾ ਪਿੰਡ ਤੱਕਣਾ ਚਾਹੁੰਦੇ ਹਨ।
ਸਨੇ ਸਨੇ ਅੰਤਰ ਚੱਲ ਗਏ,
ਪਹਿਲਾਂ ਸਹਿਜੇ ਸਹਿਜੇ ਪਿੰਡ ਦੇ ਵਿੱਚ ਗਏ ਤੇ ਪਿੰਡ ਚ ਫਿਰ ਕੇ ਪਿੰਡ ਵੇਖਣ ਲੱਗੇ।
ਮੰਦਰ ਸਕਲ ਨਿਹਾਰਤ ਪਏ,
ਵੇਖਿਆ ਮਕਾਨ ਬਣ ਰਹੇ ਨੇ ਕਿਤੇ ਬਣ ਗਏ ਨੇ। ਉਹਨਾਂ ਸਾਰਿਆਂ ਮਕਾਨਾਂ ਨੂੰ ਬਾਜ਼ਾਰਾਂ ਨੂੰ ਵੇਖਦਾ ਸੁਲੀ ਖਾਨ,
ਅਨੇਕ ਪਾਤ ਕੀ ਬਾਤਨ ਕਰਤੇ,
ਨਾਲੇ ਦੋਵੇਂ ਜਣੇ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਜਾਂਦੇ ਹੱਸ ਹੱਸ ਕੇ।
ਇੱਥੇ ਉੱਤ ਪ੍ਰੇਰਿਤ ਹੇਰਤ ਫਿਰਤੇ,
ਇੱਧਰ ਉੱਧਰ ਪ੍ਰੇਰਦਾ ਪ੍ਰਿਥੀ ਚੰਦ, ਕਹਿੰਦਾ ਮਹਾਰਾਜ ਇੱਧਰ ਵੀ ਵੇਖੋ, ਆਹ ਵੀ ਵੇਖੋ, ਆਹ ਬਾਜ਼ਾਰ ਵੇਖੋ, ਆਹ ਮਕਾਨ ਤੱਕੋ, ਇੱਥੇ ਆਹ ਚੀਜ਼ ਬਣਾਈ ਹੈ, ਏਦਾਂ ਦੱਸਦਾ ਜਾਂਦਾ ਪ੍ਰਿਥੀ ਚੰਦ।
ਰਾਮ ਦਿਖਾਇਓ ਜਿਤਕ ਵਸਾਇਓ,
ਜਿੰਨਾ ਕੁ ਪਿੰਡ ਵਸਾਇਆ ਸੀ ਉਹ ਪਿੰਡ ਬਾਬੇ ਪ੍ਰਿਥੀ ਚੰਦ ਨੇ ਸੁਲੀ ਖਾਨ ਨੂੰ ਵਿਖਾਇਆ।
ਤੈ ਤੇ ਪੁਨ ਬਾਹਰ ਨਿਕਸਾਇਓ,
ਫਿਰ ਪਿੰਡ ਤੋਂ ਬਾਹਰ ਲੈ ਚੱਲਿਆ, ਕਹਿੰਦਾ ਜੀ ਹੁਣ ਆਵੇ ਵੀ ਵੇਖੋ ਜਿੱਥੇ ਇੱਟਾਂ ਪੱਕ ਰਹੀਆਂ ਨੇ, ਬਹੁਤ ਇੱਟਾਂ ਪਕੜੀਆਂ ਨੇ, ਆਵੇ ਲਾਏ ਹੋਏ ਆ। ਉਧਰ ਲੈ ਕੇ ਤੁਰ ਪਿਆ ਨਗਰ ਤੋਂ ਬਾਹਰ,
ਚਲੇ ਪਚਾਵਨ ਕੀ ਦਿਸ਼ ਫੇਰ,
ਇੱਧਰ ਆਵੇ ਲਾਏ ਹੋਏ ਸੀ ਆਵਿਆਂ ਵੱਲ ਤੁਰ ਪਏ।
ਦੀਕਤ ਲੱਗੇ ਜੋ ਉੱਚੇ ਢੇਰ,
ਆਵੇ ਲੱਗੇ ਹੋਏ ਉੱਚੇ ਉੱਚੇ ਢੇਰ ਲਾਏ ਹੋਏ ਆਵਿਆਂ ਦੇ, ਉਹਨਾਂ ਢੇਰਾਂ ਦੇ ਵਿੱਚ ਥੱਲੇ ਅੱਗ ਬਲਦੀ ਤੇ ਨਾਲ ਇੱਟਾਂ ਪੱਕ ਰਹੀਆਂ ਹਨ।
ਪ੍ਰਿਥੀਏ ਕੀ ਸਰਾਹਾ ਕੋ ਕਰਤਾ,
ਸੁਲੀ ਖਾਂ ਪ੍ਰਿਥੀ ਚੰਦ ਦੀ ਸਲਾਘਾ ਕਰਦਾ ਜਾਂਦਾ, ਕਹਿੰਦੇ ਬਾਬਾ ਜੀ ਕਮਾਲ ਕਰ ਦਿੱਤੀ ਹੈ, ਤੁਸੀਂ ਤਾਂ ਬੜਾ ਸੋਹਣਾ ਪਿੰਡ ਬੰਨ ਦਿੱਤਾ, ਬੜਾ ਸੋਹਣਾ ਪਿੰਡ ਬਣਾ ਵਸਾ ਦਿੱਤਾ, ਆ ਵੇਖੋ ਆਵੇ ਲਾਏ ਹੋਏ ਨਿੱਟਾਂ ਦੀ ਇੱਥੇ ਕਮੀ ਨੀ ਰਹਿੰਦੀ।
ਮੋਮੇ ਪ੍ਰੀਤ ਵਿਸਾਲ ਵਿਚਰਤਾ,
ਨਾਲੇ ਸੋਚਦਾ ਸੁਲੀ ਖਾਨ ਕਿ ਪ੍ਰਿਥੀ ਚੰਦ ਮੇਰੇ ਨਾਲ ਬੜਾ ਪ੍ਰੇਮ ਕਰਦਾ, ਮੇਰੇ ਨਾਲ ਬੜੀ ਪ੍ਰੀਤ ਕਰਦਾ।
ਜਬ ਆਵੇ ਪਰ ਲੱਗੇ ਅਰੂੜਨ,
ਕਹਿੰਦੇ ਘੋੜੇ ਛੱਡ ਕੇ ਨਾ ਪੈਦਲ ਤੁਰ ਪਏ, ਵੀ ਆਵੇ ਤੇ ਚੜ ਕੇ ਵੇਖਦੇ ਆ, ਉਚਾਈ ਤੇ ਆਵੇ ਲੱਗੇ ਹੋਏ ਸਿੱਟਾਂ ਦੇ ਤੇ ਆਵਿਆਂ ਤੇ ਚੜਨ ਲੱਗੇ ਉੱਪਰ ਨੂੰ।
ਨਿਕਟ ਮੀਚ ਆਈ ਤਿੰਨ ਮੂਡਨ,
ਮੂਰਖ ਸੁਲੀ ਖਾਂ ਦੀ ਮੌਤ ਆਈ ਸੀ ਨੇੜੇ, ਜਿਹੜਾ ਆਵੇ ਵੱਲ ਭੱਜ ਕੇ ਜਾਣ ਦੀ ਤਿਆਰੀ ਕਰਨ ਲੱਗਾ, ਮੌਤ ਦੇ ਮੂੰਹ ਚ ਜਾਣ ਲੱਗਾ।
ਪ੍ਰਿਥੀਏ ਕੋ ਪਿਸ਼ਾਬ ਤਬ ਆਇਓ,
ਤੇ ਜਾਣਾ ਤੇ ਦੋਨਾਂ ਨੇ ਸੀ, ਵੀ ਜਿੱਥੇ ਉਹ ਡਿੱਗਦਾ ਉੱਥੇ ਪ੍ਰਿਥੀ ਚੰਦ ਵੀ ਡਿੱਗਦਾ, ਪਰ ਹਾਲੇ ਪ੍ਰਿਥੀ ਚੰਦ ਨੇ ਨਰਕ ਭੋਗਣਾ ਸੀ ਜੀਵਨ ਦਾ, ਹਾਲੇ ਉਹਦੀ ਆਈ ਨਹੀਂ ਸੀ। ਉਹਨੂੰ ਇਕਦਮ ਸਰੀਰ ਦੀ ਕਿਰਿਆ ਸੋਧਣ ਵਾਸਤੇ ਕਹਿਣ ਲੱਗਾ, ਜੀ ਮੈਂ ਸਰੀਰ ਦੀ ਲਘੂ ਸ਼ੰਕਾ ਕਰਕੇ ਆਉਣਾ ਤੇ ਤੁਸੀਂ ਇੰਨੇ ਨੂੰ ਚੱਲੋ। ਸੁਲੀ ਖਾਨ ਨੂੰ ਕਹਿੰਦਾ ਪ੍ਰਿਥੀ ਚੰਦ ਵੀ ਤੁਸੀਂ ਉੱਤੇ ਚੜੋ ਆਵੇ ਤੇ ਚੜ ਕੇ ਵੇਖੋ ਸਾਰੇ ਪਾਸੇ, ਤੇ ਮੈਂ ਲਘੂ ਸ਼ੰਕਾ ਕਰਕੇ ਆਉਂਦਾ ਹਾਂ।
ਤਿਆਗਨ ਲੱਗਿਓ ਰਿਓ ਪਿਛਵਾਇਓ,
ਪ੍ਰਿਥੀ ਚੰਦ ਜੀ ਪਾਸੇ ਪਿੱਛੇ ਚਲਾ ਗਿਆ ਪ੍ਰਿਥੀ ਚੰਦ, ਤੇ ਸੁਲੀ ਖਾਂ ਤੇ ਆਪਣੇ ਜਿਹੜੇ ਉਹਦੇ ਨਾਲ ਦਾ ਉਹਦਾ ਪੁੱਤਰ ਸੀ, ਪੰਜ ਸੱਤ ਉਹਦੇ ਯਾਰ ਦੋਸਤ ਸੀ ਸੁਲੀ ਖਾਂ ਦੇ, ਉਹਨਾਂ ਨੂੰ ਨਾਲ ਲੈ ਕੇ ਜਿਵੇਂ ਇਲਤਾਂ ਜੀਆਂ ਨੀ ਕਰਦੇ ਸ਼ਰਾਰਤਾਂ ਜੀਆਂ, ਏਦਾਂ ਇਲਤਾਂ ਜੀਆਂ ਕਰਦਾ ਚੱਲ ਪਿਆ।
ਸੁਲਈ ਨਿਜ ਸੰਗਨ ਸੋ ਕਹੇ,
ਸੁਲੀ ਖਾਂ ਆਪਣੇ ਨਾਲ ਦੇ ਸਾਥੀਆਂ ਨੂੰ ਕਹਿਣ ਲੱਗਾ,
ਚਲੋ ਉਚੇਰੇ ਸਭ ਦਿਸ਼ ਲਹੇ,
ਕਹਿੰਦੇ ਉਹ ਉੱਤਾ ਜਿਹੜਾ ਸਿਖਰ ਹੈ ਨਾ ਉੱਪਰਲਾ, ਉੱਥੇ ਚੜ ਕੇ ਚੱਲਦੇ ਆ, ਵੇਖਦੇ ਆ ਪਹਿਲਾਂ ਕਿਹੜਾ ਪਹੁੰਚਦਾ, ਵੀ ਉੱਤੇ ਚੜ ਕੇ ਜਾ ਕੇ ਵੇਖਾਂਗੇ ਆਲੇ ਦੁਆਲੇ।
ਖਰੇ ਹੋਏ ਚੋਂ ਦਿਸ਼ ਕੋ ਹੇਰੇ,
ਕਹਿੰਦੇ ਵਾਹਵਾ ਉਚਾਈ ਦੇ ਉੱਤੇ ਆਵਾ ਲੱਗਾ ਇੱਟਾਂ ਦਾ, ਤੇ ਉੱਚੇ ਚੜ ਕੇ ਦੂਰ ਤੱਕ ਨਿਗਾਹ ਪੈਂਦੀ ਤੇ ਵੇਖਾਂਗੇ ਆਲੇ ਦੁਆਲੇ ਨਿਗਾਹ ਮਾਰ ਕੇ।
ਪਹੁੰਚੇ ਦ੍ਰਿਸ਼ਟ ਦੂਰ ਅਰ ਨੇੜੇ,
ਕਹਿੰਦੇ ਜਦੋਂ ਉੱਚੇ ਥਾਂ ਤੇ ਖਲੋਵਾਂਗੇ ਤੇ ਦੂਰ ਨੇੜੇ ਸਾਰੇ ਪਾਸੇ ਨਿਗਾਹ ਜਾਵੇਗੀ।
ਇਮਕੈ ਚੜਿਓ ਬੇਗ ਤੇ ਮਾਨੀ,
ਹੰਕਾਰਿਆ ਹੋਇਆ ਸੁਲੀ ਖਾਂ ਕਹਿੰਦਾ ਵੇਖੋ ਮੈਂ ਤੁਹਾਡੇ ਤੋਂ ਪਹਿਲਾਂ ਭੱਜ ਕੇ ਚੜਾਂਗਾ। ਬੜੇ ਹੰਕਾਰ ਦੇ ਨਾਲ ਉਹਨਾਂ ਨਾਲ ਦੇ ਸਾਰੇ ਸਾਥੀਆਂ ਨੂੰ ਪਿੱਛੇ ਛੱਡ ਕੇ ਇਕੱਲਾ ਹੀ ਤੇਜ਼ੀ ਨਾਲ ਉਤਾਂਹ ਨੂੰ ਚੜਨ ਲੱਗਾ।
ਨੈਨੀ ਕੇ ਥਲ ਪਿਕ ਅਗਵਾਨੀ,
ਕਹਿੰਦਾ ਅੱਗੇ ਜਾ ਕੇ ਉਹਨੇ ਵੇਖਿਆ ਨੀ, ਮੂੰਹ ਦਾਣੇ ਹੋ ਕੇ ਦੌੜਿਆ ਹੀ ਨੀ, ਵੇਖਿਆ ਵੀ ਅੱਗੇ ਆਵਾ ਲੱਗਾ ਇੱਟਾਂ ਦਾ, ਅਕਲ ਤੇ ਪੜਦਾ ਪੈ ਗਿਆ। ਮੌਤ ਜਦੋਂ ਆਉਂਦੀ ਆ ਉਦੋਂ ਸੋਚਣ ਹੀ ਨੀ ਦਿੰਦੀ ਕੁਝ, ਉਹ ਸਮਝਣ ਹੀ ਨੀ ਦਿੰਦੀ ਵੀ ਕੀ ਵਰਤਾਰਾ ਵਰਤਣਾ, ਤੋ ਇਸ ਪ੍ਰਕਾਰ ਦੀ ਖੇਡ ਵਰਤ ਗਈ। ਇਹਨੇ ਨੀ ਵੇਖਿਆ ਵੀ ਅੱਗੇ ਪੈਰ ਧਰਨ ਨੂੰ ਜਗ੍ਹਾ ਹੈ ਕਿ ਨਹੀਂ, ਕਿੱਦਾਂ ਦੀ ਉੱਪਰ ਜਗ੍ਹਾ ਹੋਣੀ ਆ, ਆਵਾ ਇੱਟਾਂ ਦਾ ਲੱਗਾ ਹੋਇਆ।
ਦੋਰੇ ਜਾਤ ਸੰਗ ਸਭ ਲੀਏ,
ਨਾਲ ਦੇ ਸਾਥੀਆਂ ਨੂੰ ਲੈ ਕੇ ਮੂੰਹ ਤਾਣਾ ਹੋਇਆ ਦੌੜਿਆ ਹੀ ਜਾਂਦਾ ਸੁਲੀ ਖਾਨ।
ਇੱਕ ਸਵਾਸ ਚੜ੍ਹ ਹੈ ਹੱਠ ਕੀਏ,
ਇੱਕੋ ਸਾਹ ਚ ਹੱਠ ਕਰਕੇ ਚੜ੍ਹਨ ਲੱਗਾ ਉਤਾਂਹ ਨੂੰ।
ਹੁਣ ਹਾਰ ਨੇ ਮਤ ਵਿਚ ਲਾਈ,
ਹੋਣੀ ਨੇ ਮਤ ਭਰਮਾ ਦਿੱਤੀ, ਹੋਣੀ ਨੇ ਮਤ ਤੇ ਪੜਦਾ ਪਾ ਦਿੱਤਾ।
ਸਨੇ ਸਨੇ ਨੇ ਕੀਨ ਚੜਾਈ,
ਸਹਿਜੇ ਸਹਿਜੇ ਪੈਰ ਪੁੱਟਦਾ। ਸਿਆਣੇ ਕਹਿੰਦਾ ਵੀ ਇੱਕ ਕਦਮ ਅਗਲਾ ਪੁੱਟਣਾ ਹੋਵੇ, ਪੁੱਟ ਕੇ ਪਹਿਲਾਂ ਵੇਖ ਲੋ ਵੀ ਧਰ ਕੇ ਵੀ ਤੇ ਕਿਤੇ ਗਰਕ ਤਾਂ ਨੀ ਹੁੰਦਾ, ਫਿਰ ਪਿਛਲਾ ਪੁੱਟਣਾ ਚਾਹੀਦਾ। ਇਹਨੇ ਸਹਿਜੇ ਸਹਿਜੇ ਜਾਣ ਦੀ ਬਜਾਏ ਮੂੰਹ ਤਾਣਾ ਹੋ ਕੇ ਮੂੰਹ ਸਿੱਧਾ ਦੌੜ ਕੇ ਚੜ੍ਹਨ ਲੱਗਾ ਇੱਕੋ ਸਾਹ ਵਿੱਚ।
ਸ਼੍ਰੀ ਅਰਜਨ ਜੀ ਸ਼ਬਦ ਬਣਾਇਓ,
ਇਹ ਸਾਰੀ ਜਿਹੜੀ ਕਿਰਿਆ ਇੱਥੇ ਇਹਦੇ ਨਾਲ ਹੋਈ ਆ ਨਾ ਸੁਲੀ ਖਾਨ ਨਾਲ, ਇਹਦੇ ਸੰਬੰਧ ਚ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਸ਼ਬਦ ਲਿਖਿਆ ਹੋਇਆ। ਇਹ ਇਤਿਹਾਸਕ ਘਟਨਾ ਜਿਹੜੀ ਆ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਜੀ ਨੇ ਲਿਖੀ ਹੈ।
ਦੀਨੋ ਸਰਾਪ ਸਮੇ ਸੋ ਆਇਓ,
ਜਿਹੜਾ ਵਚਨ ਗੁਰੂ ਪਾਤਸ਼ਾਹ ਨੇ ਕਿਹਾ ਸੀ ਨਾ ਵੀ ਸੁਲੀ ਖਾਨ ਨਹੀਂ ਆਉਂਦਾ, ਸਾਡੇ ਥਾਈ ਰਸਤੇ ਚ ਹੀ ਰਹਿ ਜਾਣਾ, ਉਹ ਵਚਨ ਪੂਰਾ ਹੋਣ ਦਾ ਵੇਲਾ ਆ ਗਿਆ। ਗੁਰੂ ਖਾਲਸਾ ਜੀ ਮਹਾਰਾਜ ਜੀ ਦੇ ਕਹੇ ਵਾਕ ਸੱਤ ਹੋਣ ਦਾ ਵੇਲਾ ਆ ਗਿਆ।
ਉੱਪਰ ਚਾਰ ਦਿਖਾਈ ਪਰੇ,
ਤਾਂ ਨੂੰ ਚੜਿਆ ਤੇ ਉੱਤੇ ਸਵਾਹ ਸਵਾਹ ਜੀ ਨਜ਼ਰ ਆਉਂਦੀ ਹੈ। ਇਹ ਨੀ ਪਤਾ ਵੀ ਥੱਲੇ ਪੋਲੀ ਜਗ੍ਹਾ, ਉੱਤੇ ਸਵਾਹ ਦਾ ਜਿਵੇਂ ਢੇਰ ਜਿਹਾ ਹੁੰਦਾ ਉਹ ਨਜ਼ਰ ਆਉਂਦਾ।
ਤਰੇ ਤਿਸੀ ਕੇ ਪਾਵਕ ਜਰੇ,
ਸਵਾਹ ਉੱਤੇ ਸੀ, ਥੱਲੇ ਅੱਗ ਬਲਦੀ ਸੀ, ਇੱਟਾਂ ਜੋ ਪਾਈਆਂ ਹੋਈਆਂ ਸੀ ਪਕਾਉਣ ਨੂੰ, ਉੱਤੇ ਉੱਤੇ ਸਵਾਹ ਸੀ ਤੇ ਥੱਲੇ ਅੱਗ ਬਲਦੀ ਸੀ।
ਉੱਪਰ ਕੁਛ ਕ ਭਸਮ ਕਰ ਹੀਰਾ,
ਇਹਦੇ ਨਿਗਾਹ ਮਾਰੀ ਵੀ ਸਵਾਹ ਹੀ ਪਈ ਹੋਈ ਆ ਉੱਪਰ।
ਤਰੇ ਪੁੱਲ ਤਸ ਜਾਨ ਕਨੇਰਾ,
ਉੱਤੇ ਸਵਾਹ ਸੀ, ਥੱਲੇ ਪੋਲਾ ਥਾਂ ਸੀ ਵੀ ਪੈਰ ਧਰਦਿਆਂ ਥੱਲੇ ਗਰਕ ਹੋ ਜਾਣਾ ਸੀ।
ਜਿਤਤ ਪਰਸ ਪਰ ਤਾਏ ਪਹੁੰਚੇ,
ਆਪਸ ਵਿੱਚ ਜਿੱਦਿਆਂ ਹੋਇਆ ਵੀ ਇੱਕ ਦੂਜੇ ਤੋਂ ਭੱਜ ਕੇ ਸੁਲੀ ਖਾਨ ਦੀ ਮੌਤ ਆਈ ਹੋਈ, ਜਿਵੇਂ ਨਾਲ ਦੇ ਜਵਾਨ ਰਹਿ ਗਏ ਪਿੱਛੇ, ਪਹਿਲਾਂ ਚੜ ਗਿਆ ਅੱਗੇ, ਮੌਤ ਨੇ ਮਾਨੋ ਜਿਵੇਂ ਇਹਨੂੰ ਬਲ ਦੇ ਦਿੱਤਾ ਵੀ ਛੇਤੀ ਆ ਜਾ।
ਚੜੇ ਪਚਾਵੇ ਚੋਟੀ ਉੱਚੇ,
ਚੋਟੀ ਦੇ ਉੱਤੇ ਜਿਹੜਾ ਆਵਾ ਲੱਗਾ ਸਿੱਟਾਂ ਦਾ ਉਹਦੇ ਸਿਖਰ ਤੇ ਜਾ ਚੜਿਆ।
ਗੁਰੂ ਬਾਕ ਤੇ ਤਸ ਗਏ ਵੈਸੇ, ਪ੍ਰਾਣ ਹਾਨ ਤੇ ਬਚੇ ਨਾ ਜੈਸੇ।
ਗੁਰੂ ਪਾਤਸ਼ਾਹ ਦੇ ਬਚਨਾਂ ਦੇ ਨਾਲ ਖੇਡ ਵਰਤ ਗਈ, ਕਹਿੰਦੇ ਜਦੋਂ ਚੜਿਆ ਨਾ ਉੱਤੇ ਸਵਾਹ ਹੀ ਸੀ, ਇਹਨੇ ਉੱਤੇ ਪੈਰ ਧਰੇ ਸਿੱਧੇ, ਦੋਵੇਂ ਪੈਰ ਲੈ ਕੇ ਵਿੱਚ ਚੜ ਗਿਆ ਛਾਲ ਮਾਰ ਕੇ, ਇਕਦਮ ਥੱਲੇ ਅੱਗ ਦੇ ਵਿੱਚ ਧਸ ਗਿਆ, ਇਹੋ ਜਿਹਾ ਧਸਿਆ ਕਿ ਇਹਦੇ ਪ੍ਰਾਣ ਨਾ ਬਚ ਸਕਣ।
ਧਸਤ ਪਸਮ ਤੇ ਉਛੜੇ ਬਲ ਤੇ,
ਜਦੋਂ ਸਵਾਹ ਚ ਧਸਣ ਲੱਗਾ ਉਛੜਿਆ ਬਲ ਦੇ ਨਾਲ ਵੀ ਵਿੱਚੋਂ ਇਕਦਮ ਨਿਕਲ ਜਾਵਾ, ਉਛਲਿਆ ਬਾਹਰ ਨੂੰ ਨਿਕਲਣ ਵਾਸਤੇ ਨੇ ਯਤਨ ਕੀਤਾ।
ਨਿਕਸੇ ਗਏ ਨਹੀਂ ਤਿਸੀ ਥਲ ਤੇ,
ਇਹੋ ਜਿਹਾ ਦੱਸਿਆ ਵੀ ਉਹਦੇ ਚੋਂ ਨਿਕਲ ਨਹੀਂ ਸਕਿਆ।
ਬੌਰ ਗਿਰਿਓ ਤਿਸ ਹੀ ਮੈਂ ਜਾਏ,
ਉਸੇ ਅੱਗ ਦੇ ਵਿੱਚ ਥੱਲੇ ਨੂੰ ਡਿੱਗਣ ਲੱਗਾ, ਧਸਣ ਲੱਗਾ।
ਸਾਥੀ ਗੈਨ ਹੇ ਤੇ ਉਤਲਾਏ,
ਨਾਲ ਦੇ ਜਿਹੜੇ ਸਾਥੀ ਸੀ ਉਹ ਫੜਨ ਲਈ ਭੱਜੇ ਵੀ ਇਹਨੂੰ ਫੜ ਕੇ ਬਾਹਰ ਨੂੰ ਕੱਢੀਏ।
ਹਾਏ ਹਾਏ ਕਰ ਤੇ ਤਰ ਫਰਿਓ,
ਪਰ ਹੁਣ ਅੱਗ ਦੇ ਵਿੱਚ ਕੌਣ ਜਾਵੇ ਕੱਢਣ ਲਈ, ਅੱਗ ਛੱਡਦੀ ਆ ਭਲਾ, ਸੇਕ ਇੰਨਾ ਜ਼ਿਆਦਾ ਸੀ। ਕਹਿੰਦੇ ਹਾਏ ਹਾਏ ਕਰਦਾ ਵਿੱਚ ਸੜਨ ਲੱਗਾ,
ਉਛਰ ਉਛਰ ਤੇ ਸਹੀ ਮੈਂ ਪਰਿਓ,
ਉਛਲਦਾ ਬਾਹਰ ਨੂੰ ਫਿਰ ਵਿੱਚ ਡਿੱਗ ਪੈਂਦਾ, ਫਿਰ ਉਛਲਦਾ ਬਾਹਰ ਨੂੰ ਆਉਣ ਦਾ ਯਤਨ ਕਰਦਾ ਫਿਰ ਡਿੱਗ ਪੈਂਦਾ।
ਉਤੋਂ ਹੱਥ ਮੈਂ ਖਰ ਗੰਡਾਸਾ,
ਇਹਦੇ ਹੱਥ ਵਿੱਚ ਨਾ ਇੱਕ ਤਿੱਖਾ ਜਿਹਾ ਗੰਡਾਸਾ ਫੜਿਆ ਹੋਇਆ ਸੀ, ਬਹੁਤ ਜ਼ਿਆਦਾ ਤਿੱਖਾ ਸੀ।
ਉਛਲਤ ਗਿਰਿਓ ਤਾਏ ਕੇ ਪਾਸਾ,
ਇਕਦਮ ਜਦੋਂ ਉਛਲਿਆ ਨਾ ਤੇ ਉਛਲਦਿਆ ਉਹ ਗੰਡਾਸਾ ਇਹਦੇ ਤੋਂ ਹੱਥੋਂ ਛੁੱਟਿਆ।
ਜਹਾਂ ਗਿਰੀ ਗਰੀਵਾ ਤੇ ਤਾਰਾ,
ਕਹਿੰਦੇ ਉਹ ਗੰਡਾਸਾ ਇਹਦਾ ਉੱਪਰ ਨੂੰ ਉਛਲਿਆ, ਜਦੋਂ ਇਹ ਥੱਲੇ ਡਿੱਗਾ ਉਹ ਗੰਡਾਸਾ ਸਿੱਧਾ ਆ ਕੇ ਦੀ ਗਰਦਨ ਦੇ ਉੱਤੇ ਵੱਜਾ ਮਲੇਛ ਦੇ।
ਤਤ ਛਿਨ ਤਰ ਤੇ ਸਿਰ ਕੱਟ ਡਾਰਾ,
ਗੰਡਾਸੇ ਦਾ ਇੰਨਾ ਵਜਨ ਸੀ ਵੀ ਉੱਤੇ ਉਛਲ ਕੇ ਜਦੋਂ ਡਿੱਗਾ ਨਾ ਇਹਦੀ ਗਰਦਨ ਤੇ ਸੁਲੀ ਖਾਨ ਦਾ ਸਿਰੇ ਦੇ ਧੜ ਨਾਲੋਂ ਵੱਖਰਾ ਹੋ ਗਿਆ।
ਸਤ ਸ੍ਰੀ ਅਕਾਲ।
ਪਾਤਸ਼ਾਹ ਨੇ ਬਚਨ ਲਿਖਿਆ, ਕਾੜ ਕੁਠਾਰ ਖਸਮ ਸਿਰ ਕੱਟਿਆ, ਖਿਨ ਮੈਂ ਹੋਏ ਗਿਆ ਹੈ ਖਾਕ। ਉਹ ਕੁਹਾੜਾ ਨਿਕਲਿਆ ਹੱਥੋਂ ਉੱਪਰ ਨੂੰ ਛੁੱਟ ਗਿਆ, ਜਦੋਂ ਡਿੱਗਾ ਤੇ ਗਰਦਨ ਤੇ ਆ ਕੇ ਵੱਜਾ ਸਾਹ ਰਗ ਤੇ ਮਲੇਸ਼ ਦੀ ਮੌਤ ਹੋ ਗਈ।
ਅਗਨ ਸਾਥ ਤਨ ਭਰਥਾ ਪਏ,
ਅੱਗ ਦੇ ਨਾਲ ਅੱਗ ਬਹੁਤੀ ਜ਼ਿਆਦਾ ਤੇਜ ਨਹੀਂ ਸੀ ਤੇ ਪਰ ਬਲ ਹੈ ਬਹੁਤ ਸੇਕ ਬਹੁਤ ਜ਼ਿਆਦਾ ਸੀ। ਕਹਿੰਦੇ ਸਰੀਰ ਇਹਦਾ ਜਿਵੇਂ ਬੈਂਗਣ ਦਾ ਭੜਥਾ ਨੀ ਬਣਾਇਆ ਹੁੰਦਾ ਭੁੰਨਿਆ ਜਾਂਦਾ ਅੱਗ ਤੇ, ਏਦਾਂ ਭੜਥੇ ਵਾਂਗੂ ਭੁੰਨਿਆ ਗਿਆ ਮਲੇਸ਼ ਦਾ ਸਰੀਰ।
ਕਿਸ ਤੇ ਨਹੀਂ ਨਿਕਾਸੇ ਗਏ,
ਉਹ ਆਲੇ ਦੁਆਲੇ ਖੜੇ ਲੋਕ ਉਹਨਾਂ ਕੋਲੋਂ ਕੱਢਿਆ ਨੀ ਜਾ ਰਿਹਾ।
ਉਤਲਾਵਤ ਨਰ ਬਸ ਨਾ ਬਸਾਵੇ,
ਫੇਰ ਹੀ ਉਹ ਕਾਲ ਕਰਦੇ ਪਰ ਬਸ ਨੀ ਚੱਲਦਾ।
ਨਿਕਟ ਨਾ ਹੋ ਤੋ ਇਤੇ ਉਤ ਜਾਵੇ,
ਨੇੜੇ ਵੀ ਨੀ ਕੋਈ ਆਉਂਦਾ, ਸੇਕ ਬਹੁਤ ਜ਼ਿਆਦਾ ਅੱਗ ਬਹੁਤ ਜ਼ਿਆਦਾ ਤੇ ਜਿਹੜੇ ਨਾਲ ਦੇ ਸਿਪਾਹੀ ਸੀ ਉਹ ਕਹਿੰਦੇ ਪਿੱਛੇ ਚਲੋ ਕਿੱਥੇ ਗਿਆ ਸੁਲੀਖਾ, ਨਾਲ ਹੀ ਨਾ ਲੈ ਤੁਰੇ ਆਪਾਂ ਨੂੰ ਵੀ, ਉਹ ਤਾਂ ਹੁਣ ਮਰ ਗਿਆ ਆਪਾਂ ਕਾਹਨੂੰ ਮਰਨਾ ਵਿੱਚ ਪੈ ਕੇ।
ਪਹੁੰਚਿਓ ਨਹੀਂ ਨਿਕਾਸ ਨਵਾਰੂ,
ਕੋਈ ਕੱਢਣ ਵਾਲਾ ਨੀ ਨਿਕਲਿਆ ਪਹੁੰਚਿਆ ਉੱਥੇ।
ਦੂਰ ਹਟੇ ਕੁਛ ਚੱਲਿਓ ਨਾ ਚਾਰੂ,
ਸਾਰੇ ਦੂਰ ਹੋ ਕੇ ਖਲੋ ਗਏ ਕਿਸੇ ਦਾ ਕੋਈ ਚਾਰਾ ਨੀ ਚੱਲਿਆ।
ਆਪ ਜਲਨ ਤੇ ਗਾਤ ਬਚਾਵੇ,
ਸਾਰੇ ਆਪਣਾ ਆਪ ਬਚਾਉਂਦੇ ਅੱਗ ਛੱਡਦੀ ਆ ਭਲਾ, ਅੱਗ ਦਾ ਸੇਕ ਇੰਨਾ ਜ਼ਿਆਦਾ ਸੀ ਆਪਣਾ ਆਪ ਬਚਾਉਣ ਲੱਗੇ।
ਸੋ ਜਲ ਗਏ ਨਾ ਕੋ ਨਿਕਸਾਵੇ,
ਸੜ ਗਿਆ ਵਿੱਚੇ ਸੁਲੀਖਾ ਸਰੀਰ ਦਾ ਭੜਥਾ ਹੋ ਗਿਆ ਕੋਈ ਨੀ ਕੱਢਦਾ।
ਰੋਦਤ ਉੱਚੇ ਕਰਤ ਪੁਕਾਰੂ,
ਤੇ ਨਾਲ ਦਾ ਉਹਦਾ ਪੁੱਤਰ ਸੀ ਸੁਲੀਖਾ ਦਾ ਉੱਚੀ ਉੱਚੀ ਰੋਂਦਾ ਪੁਕਾਰਾਂ ਕਰਦਾ।
ਮਰਿਓ ਜਰਤ ਹਮਰੋ ਸਿਰਦਾਰੂ,
ਸਿਪਾਹੀ ਰੋਂਦੇ ਕਹਿੰਦੇ ਸਾਡਾ ਸਰਦਾਰ ਜਿਹੜਾ ਸੀ ਸਾਡਾ ਜਰਨੈਲ ਸੀ ਉਹ ਮਰ ਗਿਆ।
ਪ੍ਰਿਥਿਆ ਸੁਨਤ ਦੌਰਤ ਚੜ ਗਏ,
ਪ੍ਰਿਥੀ ਚੰਦ ਵੀ ਆ ਗਿਆ ਦੌੜ ਕੇ ਇੱਕੋ ਸਾਹ ਚ ਪ੍ਰਿਥੀ ਚੰਦ ਵੀ ਚੜਿਆ।
ਪਰਿਓ ਬਿਲੋਕਨ ਪੁਰਥਾ ਪਏਓ,
ਵੇਖਿਆ ਸੁਲੀਖਾ ਦਾ ਭੜਥਾ ਬਣਿਆ ਪਿਆ ਅੱਗ ਦੇ ਵਿਚ।
ਬੜੇ ਯਤਨ ਤੇ ਤਬ ਨਿਕਸਾਵਾ,
ਬੜਾ ਯਤਨ ਕਰਕੇ ਕੋਈ ਪਾਣੀ ਪੂਣੀ ਡੋਲ ਕੇ ਕਿਸੇ ਤਰੀਕੇ ਉਹਦੀ ਲਾਸ਼ ਜਿਹੜੀ ਸੀ ਸੁਲੀਖਾ ਦੀ ਬਾਹਰ ਕੱਢੀ।
ਚਰਬੀ ਸੇਤ ਦੇਹੇ ਦਰਸਾਵਾ,
ਹੁਣ ਉੱਪਰਲੀ ਸਾਰੀ ਚਮੜੀ ਸੜ ਗਈ ਸੀ, ਚਿੱਟਾ ਚਿੱਟਾ ਜਾ ਮਾਸ ਜਾ ਸੀ ਜਿਹੜਾ ਥੱਲਿਓ ਉਹ ਸੁਲੀਖਾ ਦਾ ਨਿਕਲ ਆਇਆ ਸੀ।
ਹਾਏ ਹਾਏ ਕਹਿ ਪ੍ਰਿਥਿਆ ਰੋਇਓ,
ਪ੍ਰਿਥੀ ਚੰਦ ਨੇ ਵੀ ਸਿਰੋਂ ਪੱਗ ਲਾ ਦਿੱਤੀ ਤੇ ਹਾਏ ਹਾਏ ਕਰਕੇ ਰੋਣ ਲੱਗਾ।
ਕਾਰਨ ਕੌਣ ਅਚਾਨਕ ਹੋਇਓ,
ਆ ਕੀ ਅਚਾਨਕ ਕਾਰਨ ਵਰਤ ਗਿਆ, ਆ ਕੀ ਹੋ ਗਿਆ ਮੇਰੇ ਮਿੱਤਰ ਨੂੰ।
ਮਿਹਰਵਾਨ ਕੇ ਸਹਿਤ ਪੁਕਾਰੇ,
ਬਾਬੇ ਪ੍ਰਿਥੀ ਚੰਦ ਦਾ ਪੁੱਤਰ ਵੀ ਆ ਗਿਆ ਮਿਹਰਵਾਨ, ਉਹ ਵੀ ਰੋਵੇ ਧੋਥੜੇ ਮਾਰ ਮਾਰ ਕੇ ਤਾਇਆ ਜੀ ਕੀ ਹੋ ਗਿਆ ਤੁਹਾਨੂੰ। ਉਹ ਤਾਇਆ ਹੀ ਕਹਿੰਦਾ ਸੀ ਮਿਹਰਬਾਨ, ਤੋ ਬਾਬੇ ਪ੍ਰਿਥੀ ਚੰਦ ਨੇ ਭਰਾ ਜੋ ਬਣਾਇਆ ਹੋਇਆ ਮਿੱਤਰ ਜੋ ਬਣਾਇਆ ਹੋਇਆ ਸੀ ਮਿਹਰਬਾਨ, ਬਾਬੇ ਪ੍ਰਿਥੀ ਚੰਦ ਦਾ ਪੁੱਤ ਸੀ ਉਹ ਵੀ ਰੋਵੇ ਕੋਲ ਆ ਕੇ।
ਅਸ਼ਰੂ ਬਿਲੋ ਚਿੰਨ ਤੇ ਗਨ ਡਾਰੇ,
ਅੱਖਾਂ ਚੋਂ ਅਥਰੂ ਵਹਾਉਂਦੇ ਹਨ ਸੁਲੇਖਾ ਨੂੰ ਨੀ ਰੋਂਦਾ ਪ੍ਰਿਥੀ ਚੰਦ, ਰੋਂਦਾ ਵੀ ਹੁਣ ਮੇਰਾ ਕੰਮ ਕੌਣ ਕਰੂ, ਉਹਨੂੰ ਤਾਂ ਆਪਣਾ ਸਵਾਰਥ, ਕਦੇ ਨੀ ਰੋਂਦਾ ਕਿਸੇ ਨੂੰ ਕੋਈ ਗੁਰੂ ਖਾਲਸਾ ਜੀ, ਇਹੀ ਸੰਸਾਰ ਦਾ ਸੱਚ ਹੈ। ਇੱਥੇ ਸਭ ਆਪੋ ਆਪਣੇ ਸਵਾਰਥਾਂ ਨੂੰ ਪੁੱਟਦੇ ਹੈ, ਪੈਰ ਹੋਵੇ ਗੁਣ ਸਾਰ ਸੰਭਾਲੇ, ਕੋਈ ਮਰੇ ਨਾ ਮੋਇਆ ਨਾਲੇ, ਸਭ ਆਪੋ ਆਪਣੇ ਸਵਾਰਥਾਂ ਨੂੰ ਪਿੱਟਦੇ ਰੋਂਦੇ ਹੈ, ਕੋਈ ਕਿਸੇ ਨੂੰ ਨਹੀਂ ਰੋਂਦਾ, ਇਹ ਸੰਸਾਰ ਦਾ ਵਿਧੀ ਵਿਧਾਨ ਹੈ। ਸੁਲੀਖਾ ਮਰ ਗਿਆ ਇਸ ਕਰਕੇ ਉਹਨੂੰ ਦੁੱਖ ਨਹੀਂ ਪ੍ਰਿਥੀ ਚੰਦ ਨੂੰ, ਉਹਨੂੰ ਦੁੱਖ ਹੈ ਕਿ ਮੇਰਾ ਕੰਮ ਕਰਨ ਆਇਆ ਸੀ ਹੁਣ ਕੌਣ ਕਰੇਗਾ, ਮੈਨੂੰ ਤਾਂ ਆਸ ਬੱਝੀ ਸੀ, ਇੱਕਦਮ ਆਸਾ ਦੇ ਉੱਤੇ ਪਾਣੀ ਫਿਰ ਗਿਆ ਵੀ ਇਹਨੇ ਤਾਂ ਮੈਨੂੰ ਆਸ ਬਣਾਈ ਸੀ ਵੀ ਮੈਂ ਗੁਰੂ ਬਣਨਾ, ਹੁਣ ਕੌਣ ਬਣਾਏਗਾ। ਏਦਾਂ ਪ੍ਰਿਥੀ ਚੰਦ ਰੋਂਦਾ ਦੁਆਥੜੇ ਮਾਰ ਮਾਰ ਕੇ।
ਮਰਿਓ ਕੁਮੋਤ ਸੰਗ ਕੇ ਕਹੇ,
ਨਾਲ ਦੇ ਜਿਹੜੇ ਸੁਲੀਖਾਂ ਦੇ ਸਾਥੀ ਸੀ ਕਹਿੰਦੇ ਵੇਖੋ ਕਮੋਤੇ ਮਰਿਆ, ਭੈੜੀ ਮੋਤੇ ਮਰਿਆ ਸੁਲੀਖਾਨ।
ਯਾ ਖੁਦਾ ਏ ਦੋਜ਼ਕ ਏ ਲਹੇ,
ਯਾ ਖੁਦਾ ਜਿਹੜੀ ਮੋਤੇ ਮਰਿਆ ਇਹ ਤਾਂ ਨਰਕਾਂ ਚ ਜਾਏਗਾ, ਕਿਉਂਕਿ ਮੁਸਲਮਾਨਾਂ ਚ ਮੰਨਣਾ ਵੀ ਜਿਹੜਾ ਅੱਗ ਚ ਸੜਦਾ ਉਹ ਦੋਜ਼ਕਾਂ ਨੂੰ ਜਾਂਦਾ। ਕਹਿੰਦੇ ਤਾਂ ਅੱਗ ਚ ਸੜ ਕੇ ਮਰਿਆ, ਇਹ ਅੱਗ ਚ ਸੜ ਕੇ ਮਰਿਆ ਯਾ ਖੁਦਾ ਇਹ ਤਾਂ ਦੋਜ਼ਕਾਂ ਚ ਜਾਏਗਾ, ਤੇ ਜਿਹੜੇ ਨਾਲ ਦੇ ਉਹਦੇ ਸਾਥੀ ਕਹਿ ਰਹੇ ਨੇ ਨਾ ਇਹ ਗੱਲਾਂ ਵੀ ਇਹ ਤਾਂ ਦੋਜ਼ਕਾਂ ਚ ਨਰਕਾਂ ਚ ਜਾਏਗਾ, ਇਹਦੇ ਚ ਵਾਕਈ ਕੋਈ ਦੋ ਰਾਏ ਨਹੀਂ। ਜਿੰਨਾ ਚਿਰ ਨਰਕ ਰਹਿਣਗੇ ਜਿੰਨਾ ਚਿਰ ਇਹ ਸੰਸਾਰ ਰਹੇਗਾ ਸੁਲੇਖਾ ਉਹਨਾਂ ਨਰਕਾਂ ਦੇ ਵਿੱਚ ਹੀ ਪਿਆ ਦੁੱਖ ਭੋਗੀ ਜਾਏਗਾ, ਕਦੇ ਨਿਕਲਦਾ ਹੀ ਨੀ ਉਸ ਮਲੇਸ਼ ਨੇ ਉੱਥੋਂ ਜਿਹਨੇ ਸਤਿਗੁਰੂ ਜੀ ਦੇ ਨਾਲ ਵੈਰ ਕਮਾਇਆ ਹੈ। ਜਿਨ੍ਹਾਂ ਜਿਨ੍ਹਾਂ ਮਲੇਛਾਂ ਨੇ ਗੁਰੂ ਦਰਬਾਰ ਨਾਲ ਵੈਰ ਕਮਾਇਆ ਉਹ ਉੱਥੇ ਨਰਕਾਂ ਦੇ ਵਿੱਚ ਸੁਲੀਖਾਂ ਦੇ ਨਾਲ ਹੀ ਬੈਠੇ, ਚਾਹੇ ਉਹ ਮੱਸਾ ਰੰਗੜ ਸੀ ਚਾਹੇ ਉਹ ਅਬਦਾਲੀ ਸੀ, ਜਿੰਨੇ ਨੇ ਸਭ ਉੱਥੇ ਹੀ ਬੈਠੇ ਹੋਏ ਹੈ।
ਹਾਂਜੀ
ਦਫਨ ਕਰਨ ਕੋ ਤੁਰਕ ਇਮਾਨ
ਕਹਿੰਦੇ ਸਾਡੇ ਮੁਸਲਮਾਨਾਂ ਵਿੱਚ ਤਾਂ ਦਫਨ ਕਰਨ ਦੀ ਮਰਿਆਦਾ ਅਸੀਂ ਤਾਂ ਦਫਨ ਕਰਦੇ ਹੁੰਦੇ ਆ ਮੁਰਦੇ ਨੂੰ
ਜਰਿਓ ਮਰਿਓ ਦੁੱਖ ਲਏ ਮਹਾਨ
ਇਹ ਤਾਂ ਸੜ ਕੇ ਮਰ ਗਿਆ ਇਹਨੇ ਏਡਾ ਵੱਡਾ ਦੁੱਖ ਸੜ ਕੇ ਵੀ ਪਹਿਲਾਂ ਪਾਇਆ ਤੇ ਹੁਣ ਜਦੋਂ ਉੱਥੇ ਨਰਕਾਂ ਚ ਜਾਏਗਾ ਹੋਰ ਭਿਆਨਕ ਦੁੱਖ ਭੋਗੇਗਾ ਖਾਲਸਾ ਜੀ ਮਹਾਤਮਾ ਮਹਾਂਪੁਰਖ ਦੱਸਦੇ ਆ ਕਿ ਜਿਹਦੇ ਕਿਸੇ ਵੀ ਵਿਅਕਤੀ ਦੀ ਜਿਹੜੀ ਸੜਨ ਕਰਕੇ ਮੌਤ ਹੁੰਦੀ ਹੈ ਨਾ ਜਿਹੜਾ ਕੋਈ ਆਤਮ ਹੱਤਿਆ ਕਰਕੇ ਜਾਂ ਸੜ ਕੇ ਮਰਦਾ ਉਹ ਜਿਤਨੀ ਭਿਆਨਕ ਮੌਤ ਨਾਲ ਮਰਦਾ ਸੜ ਕੇ ਤੜਫ ਕੇ ਉਤਨਾ ਹੀ ਜ਼ਿਆਦਾ ਭਿਆਨਕ ਪ੍ਰੇਤ ਦੀ ਜੂਨ ਚੋਂ ਪੈਂਦਾ ਉਤਨਾ ਭਿਆਨਕ ਪ੍ਰੇਤ ਬਣਦਾ ਜਿਤਨਾ ਦੁੱਖ ਭੋਗਦਿਆਂ ਜਿਤਨਾ ਤੜਫ ਕੇ ਉਹਦੇ ਪ੍ਰਾਣ ਨਿਕਲਦੇ ਆ ਸੜਨ ਤੋਂ ਬਾਅਦ ਓਨਾ ਹੀ ਜ਼ਿਆਦਾ ਭਿਆਨਕ ਪ੍ਰੇਤ ਬਣਦਾ ਤੇ ਉਹ ਪ੍ਰੇਤ ਸਮਾਜ ਲਈ ਬਹੁਤ ਘਾਤਕ ਹੁੰਦੇ ਆ ਬਹੁਤ ਭਿਆਨਕ ਪ੍ਰੇਤ ਔਰ ਪ੍ਰੇਤ ਦੀ ਜੂਨ ਦੁਨੀਆਂ ਦੀਆਂ 84 ਲੱਖ ਜੂਨੀਆਂ ਚ ਸਭ ਤੋਂ ਜ਼ਿਆਦਾ ਦੁਖਦਾਈ ਜੂਨ ਹੁੰਦੀ ਹੈ ਪ੍ਰੇਤ ਦੀ ਜੂਨ 84 ਲੱਖ ਜੂਨੀਆਂ ਚੋਂ ਸਭ ਤੋਂ ਜ਼ਿਆਦਾ ਦੁਖਦਾਈ ਤੇ ਭਿਆਨਕ ਜੂਨ ਪ੍ਰੇਤ ਜੂਨ ਦੀ ਹੈ ਮਹਾਰਾਜ ਜੀ ਨੇ ਗੁਰਬਾਣੀ ਚ ਇਹਦਾ ਬਚਨ ਫਰਮਾਇਆ ਪ੍ਰੇਤ ਪਿੰਜਰ ਮੈਂ ਕਸ਼ਟ ਘਨੇਰੇ ਪ੍ਰੇਤ ਦੀ ਜੂਨ ਦੇ ਵਿੱਚ ਬਹੁਤ ਭਿਆਨਕ ਦੁੱਖ ਨੇ ਤੋ ਇਹੋ ਜੀ ਕਹਿੰਦੇ ਜੀ ਇਹ ਤਾਂ ਮੁਰਦਾ ਹੁੰਦਾ ਤੇ ਇਹਨੂੰ ਅਸੀਂ ਦਫਨ ਕਰਦੇ ਪਰ ਇਹ ਤਾਂ ਸੜ ਕੇ ਮਰਿਆ ਬਹੁਤ ਭਿਆਨਕ ਦੁੱਖ ਭੋਗ ਕੇ ਮਰਿਆ ਤੇ ਅੱਗੇ ਵੀ ਨਰਕ ਹੀ ਭੋਗੇਗਾ
ਬੋਰ ਦੁਸ਼ਾਲਾ ਤਿਸ ਪਰ ਡਾਲਾ
ਪ੍ਰਿਥੀ ਚੰਦ ਦੇ ਕੋਲ ਇੱਕ ਦੁਸ਼ਾਲਾ ਸੀ ਇਹਨੇ ਸੁਲੀ ਖਾਂ ਦੀ ਲਾਸ਼ ਤੇ ਪਾਇਆ
ਖਾਟ ਪਾਈ ਕਰ ਵੈਰ ਨਿਕਾਲਾ
ਇੱਕ ਮੰਜਾ ਲਿਆਂਦਾ ਉਹਦੇ ਤੇ ਪਾ ਕੇ ਇਹਨੂੰ ਬਾਹਰ ਲਿਆਂਦਾ
ਕਬਰ ਖੁਦ ਕਰ ਤੇ ਦਫਨਾਇਓ
ਇਹਨਾਂ ਨੇ ਉੱਥੇ ਹੀ ਕੋਠੇ ਪਿੰਡ ਦੀ ਜੂਹ ਦੇ ਵਿੱਚ ਹੀ ਕਬਰ ਪੁੱਟੀ ਤੇ ਕਬਰ ਪੁੱਟ ਕੇ ਸੁਲੀ ਖਾਂ ਨੂੰ ਉੱਥੇ ਦੱਬਿਆ
ਸਭ ਮੈਂ ਸ਼ੋਕ ਅਧਿਕ ਬਿਦਤਾਇਓ
ਸਾਰਿਆਂ ਚ ਬੜਾ ਸ਼ੋਕ ਸਾਰੇ ਪਿੰਡ ਦੇ ਵਿੱਚ ਸ਼ੋਕ ਮਨਾਇਆ ਗਿਆ
ਜਥਾ ਪੁੱਤਰ ਪ੍ਰਾਤਾ ਹਿਤਕਾਰੀ
ਕਹਿੰਦੇ ਮਾਨੋ ਜਿਵੇਂ ਕੋਈ ਬਹੁਤ ਪੁੱਤਰ ਪਿਆਰਾ ਜਾਂ ਕੋਈ ਭਰਾ ਜਾਂ ਕੋਈ ਖਾਸ ਸੰਬੰਧੀ ਮਰਦਾ ਤੇ ਦੁੱਖ ਹੁੰਦਾ ਨਾ ਏਦਾਂ ਪ੍ਰਿਥੀ ਚੰਦ ਨੇ ਸ਼ੋਕ ਮਨਾਇਆ
ਮਰੇ ਹੋਤ ਸ਼ੋਕਤ ਦੁੱਖ ਭਾਰੀ
ਇੰਨਾ ਭਾਰੀ ਦੁੱਖ ਨੂੰ ਪ੍ਰਾਪਤ ਕਰ ਰਿਹਾ ਪ੍ਰਿਥੀ ਚੰਦ ਨੇ ਕਿਹਾ ਵੀ ਅੱਜ ਰੋਟੀ ਨੀ ਪਕਾਣੀ ਘਰ ਚ ਚੁੱਲਾ ਨੀ ਤੋਣਾ
ਤਿਮ ਪ੍ਰਿਥੀਏ ਨੇ ਸੰਕਟ ਪਾਵਾ
ਬੜਾ ਸੰਕਟ ਪਾਇਆ ਪ੍ਰਿਥੀ ਚੰਦ ਨੇ ਬਹੁਤ ਦੁੱਖ ਮਨਾਇਆ
ਕਿਤਵੈ ਮੁਝ ਕਲੰਕ ਇਹ ਆਵਾ
ਪ੍ਰਿਥੀ ਚੰਦ ਇਹ ਵੀ ਸੋਚਦਾ ਵੀ ਇਹ ਕਲੰਕ ਮੇਰੇ ਮੱਥੇ ਤੇ ਲੱਗਾ ਸੁਲੀ ਖਾਂ ਦੀ ਮੌਤ ਦਾ ਸੁਲੀ ਖਾਂ ਜਿਹੜਾ ਮਰਿਆ ਮੇਰੇ ਸੱਦੇ ਤੇ ਆਇਆ ਸੀ ਮੈਂ ਹੀ ਲੈ ਕੇ ਗਿਆ ਆਵੇ ਵਿਖਾਉਣ ਵੀ ਕੀ ਘਟ ਜਾਣਾ ਸੀ ਜੇ ਮਿੱਟੀ ਦੇ ਆਵੇ ਸੀ ਇੱਟਾਂ ਦੇ ਨਾ ਵਿਖਾਉਂਦਾ ਇਹ ਕਲੰਕ ਵੀ ਮੇਰੇ ਮੱਥੇ ਤੇ ਲੱਗਾ
ਸੁਲਹੀ ਸੁਤਰ ਦੇ ਅੰਤ ਪੁਕਾਰਾ
ਸੁਲੀ ਖਾਂ ਦਾ ਜਿਹੜਾ ਪੁੱਤਰ ਸੀ ਉਹ ਦੁਆਥੜੇ ਮਾਰ ਮਾਰ ਪਿੱਟ ਪਿੱਟ ਰੋਂਦਾ ਤੇ ਵੈਣ ਪਾਉਂਦਾ ਬੋਲਦਾ
ਪ੍ਰਿਥੀਏ ਨੇ ਪਿਤ ਜਾਰਤ ਮਾਰਾ
ਰੋਂਦਾ ਕਹਿੰਦਾ ਉਹ ਪ੍ਰਿਥੀਏ ਨੇ ਮੇਰਾ ਪਿਓ ਸਾੜ ਕੇ ਮਾਰ ਦਿੱਤਾ ਸੁਲੀ ਖਾਂ ਦਾ ਜਿਹੜਾ ਪੁੱਤਰ ਸੀ ਨਾ ਉਹ ਨਾਲੇ ਰੋਂਦਾ ਤੇ ਨਾਲੇ ਵੈਣ ਪਾਉਂਦਾ ਕਹਿੰਦਾ ਪ੍ਰਿਥੀਏ ਨੇ ਮੇਰਾ ਪਿਓ ਸਾੜ ਕੇ ਮਾਰ ਦਿੱਤਾ
ਭਲੋ ਸਖਾ ਪਨ ਕੋ ਫਲ ਦੀਨਾ
ਕਹਿੰਦੇ ਚੰਗਾ ਮੇਰੇ ਪਿਓ ਨੂੰ ਮਿੱਤਰਤਾਈ ਦਾ ਫਲ ਦਿੱਤਾ ਸਾੜ ਕੇ ਮਾਰ ਕੇ
ਮੈਂ ਅਬ ਚੌ ਤੋ ਇਹ ਸੰਗ ਕੀਨਾ
ਬੋਲਿਆ ਗੁੱਸੇ ਚ ਆ ਕੇ ਸੁਲੀ ਦਾ ਪੁੱਤਰ ਕਹਿੰਦਾ ਜੋ ਮੇਰੇ ਪਿਓ ਨਾਲ ਕੀਤਾ ਪ੍ਰਿਥੀ ਚੰਦ ਹੁਣ ਮੈਂ ਤੇਰੇ ਨਾਲ ਵੀ ਏਦਾਂ ਹੀ ਕਰੂੰ
ਛਲ ਕਰ ਜਾ ਰਹੇ ਉਹ ਅਗਨ ਪਖਾਏ
ਜਾਣ ਕੇ ਉੱਤੇ ਸਵਾਹ ਪਾਈ ਸੀ ਥੱਲੇ ਅੱਗ ਬਾਲੀ ਸੀ ਵੀ ਮੇਰਾ ਪਿਓ ਉੱਤੇ ਚੜੇ ਤੇ ਵਿੱਚ ਸੜ ਕੇ ਮਰ ਜੇ ਤੂੰ ਛਲ ਕਰਕੇ ਮਾਰਿਆ ਕਪਟ ਕਰਕੇ ਮਾਰਿਆ
ਛਾਦ ਛਾਰ ਚੜਵਾਏ ਪਚਾਏ
ਜਾਣ ਕੇ ਉੱਤੇ ਉੱਤੇ ਅੱਗ ਨੂੰ ਜਿਹੜਾ ਸੀ ਉਹ ਸਵਾਹ ਨਾਲ ਢੱਕ ਦਿੱਤਾ ਤੇ ਮੇਰੇ ਪਿਓ ਨੂੰ ਆਪ ਉੱਤੇ ਭੇਜ ਦਿੱਤਾ ਤੇ ਆਪ ਤੂੰ ਜਾਣ ਕੇ ਬਹਾਨਾ ਲਾ ਕੇ ਟੁਰ ਗਿਆ
ਮੈਂ ਕਿਹਾ ਤੂੰ ਇਹ ਕਪਟ ਨੇ ਜਾਣੋ
ਪ੍ਰਿਥੀਏ ਮੈਂ ਤੇਰਾ ਕਪਟ ਨਹੀਂ ਜਾਣਦਾ ਮੈਨੂੰ ਪਤਾ ਤੂੰ ਮੇਰੇ ਪਿਓ ਨਾਲ ਕਪਟ ਕਮਾਇਆ ਛਲ ਕਮਾਇਆ
ਇਸ ਕੋ ਪਲਟਾ ਤਿਸ ਬਿਦ ਠਾਨੋ
ਇਹਦਾ ਬਦਲਾ ਹੁਣ ਏਦਾਂ ਹੀ ਲਵਾਂਗਾ ਉਸੇ ਆਵੇ ਚ ਤੈਨੂੰ ਸਾੜ ਕੇ ਮਾਰਾਂਗਾ
ਇਤਿਆਦਿਕ ਸੁਨ ਪ੍ਰਿਥੀਆ ਡਰਿਓ
ਜਦੋਂ ਸੁਲੀ ਖਾਂ ਦੇ ਪੁੱਤਰ ਨੇ ਗੱਲਾਂ ਕਹੀਆਂ ਪ੍ਰਿਥੀ ਚੰਦ ਤੇ ਇੱਕ ਰੰਗ ਆਵੇ ਤੇ ਇੱਕ ਜਾਵੇ ਵੀ ਆ ਕੀ ਮੇਰੇ ਤੇ ਤਾਂ ਉਲਟੀ ਪੈ ਗਈ ਬੜਾ ਡਰਿਆ ਬਹੁਤ ਜ਼ਿਆਦਾ ਸਹਿਮਿਆ ਪ੍ਰਿਥੀ ਚੰਦ
ਚਹਿਰੇ ਦੇ ਤਿਸ ਹਰ ਖਨ ਕਰਿਓ
ਹੁਣ ਚਾਹੁੰਦਾ ਵੀ ਕਿਸੇ ਤਰੀਕੇ ਸੁਲੀ ਖਾਂ ਦੇ ਪੁੱਤਰ ਨੂੰ ਖੁਸ਼ ਕਰ ਦਿਆਂ ਇਹਨੂੰ ਪ੍ਰਸੰਨ ਕਰ ਲਵਾਂ
ਕਰ ਕੋ ਜੋਰਤ ਬਿਨੇ ਬਖਾਨੇ
ਪ੍ਰਿਥੀ ਚੰਦ ਹੱਥ ਜੋੜਦਾ ਤੇ ਘਗਿਆ ਘਗਿਆ ਕੇ ਨਾਲੇ ਰੋਈ ਜਾਂਦਾ ਨਾਲੇ ਜੀਜੜੀਆਂ ਕੱਢਦਾ ਖਾਲਸਾ ਜੀ ਜਿਹੜਾ ਗੁਰੂ ਦਰਬਾਰ ਤੋਂ ਬੇਮੁਖ ਹੁੰਦਾ ਉਹਨੂੰ ਦਰਬ ਦਰ ਜੀਜੜੀਆਂ ਕੱਢਣੀਆਂ ਪੈਂਦੀਆਂ ਇਹੋ ਜਿਹੇ ਕਪਟੀ ਬੰਦਿਆਂ ਦੀਆਂ ਤੇ ਜਿਹਦੇ ਵੱਲ ਗੁਰੂ ਹੋਵੇ ਉਹਨਾਂ ਨੂੰ ਮਥਾਜੀਆਂ ਨੀ ਖੱਟਣੀਆਂ ਪੈਂਦੀਆਂ ਗੁਰਬਾਣੀ ਦਾ ਮਹਾਂਵਾਕ ਹੈ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੁਹ ਛੰਦਾ ਮਹਾਰਾਜ ਜੇ ਤੁਸੀਂ ਮੇਰੇ ਵੱਲ ਜੇ ਮੈਨੂੰ ਕਿਸੇ ਦੀ ਮਥਾਜੀ ਨਹੀਂ ਹਰ ਬਿਸਰਤ ਸਭ ਕਾ ਮੁਹਤਾਜ ਜਿਹਨਾਂ ਨੂੰ ਰੱਬ ਵਿਸਰ ਜਾਂਦਾ ਗੁਰੂ ਵਿਸਰ ਜਾਂਦਾ ਉਹਨਾਂ ਨੂੰ ਹਰ ਥਾਂ ਦੀ ਮੁਤਾਜੀ ਕੱਟਣੀ ਪੈਂਦੀ ਹੈ ਜੀਜੜੀਆਂ ਜੀਆਂ ਕੱਢਦਾ ਤੇ ਨਾਲੇ ਰੋਂਦਾ ਤੇ ਕਹਿੰਦਾ ਹੱਥ ਜੋੜ ਕੇ ਸੁਲੀ ਖਾਂ ਦੇ ਪੁੱਤਰ ਨੂੰ
ਤੂੰ ਜਿੱਤੇ ਅਧਿਕ ਹਿਤੋ ਹਿਤੋ ਅਮ ਮਾਨੇ
ਕਹਿਣ ਲੱਗਾ ਬੇਟਾ ਤੇਰੇ ਨਾਲੋਂ ਵੱਧ ਪਿਆਰਾ ਸੀ ਮੈਨੂੰ ਸੁਲੀ ਖਾਂ ਤੇਰੇ ਨਾਲੋਂ ਵੱਧ ਮੇਰਾ ਹਿਤੈਸ਼ੀ ਸੀ
ਹੋਣ ਹਾਰ ਕੋ ਲਖੇ ਨਾ ਕੋਈ
ਸਾਰੇ ਹੋਣੀ ਸੀ ਹੋਣੀ ਨੂੰ ਹੁਣ ਕੌਣ ਜਾਣੇ
ਅਚਵਤ ਸੁਦਾ ਹਲਾ ਹਲ ਹੋਈ
ਅੰਮ੍ਰਿਤ ਪੀਂਦਿਆਂ ਅੰਮ੍ਰਿਤ ਦਾ ਜ਼ਹਿਰ ਬਣ ਗਿਆ ਤੇ ਹੁਣ ਦੱਸ ਕੀ ਕਰ ਸਕਦੇ ਅੰਮ੍ਰਿਤ ਪੀਂਦਿਆਂ ਅੰਮ੍ਰਿਤ ਦਾ ਬਿੱਖ ਬਣ ਗਿਆ ਜ਼ਹਿਰ ਬਣ ਗਿਆ
ਪਾਲੀਏ ਤੇਨ ਦੁੱਧ ਕੇ ਲੈਬੇ
ਗਊ ਪਾਲੀ ਸੀ ਦੁੱਧ ਲੈਣ ਵਾਸਤੇ ਗਊ ਨੂੰ ਪਾਲਿਆ ਸੀ ਵੀ ਉਹਦਾ ਦੁੱਧ ਪੀਵਾਂਗੇ
ਜਿਮ ਹੋਏ ਸ਼ੇਰ ਉੱਠੇ ਤਨ ਖੈਬੇ
ਅਚਾਨਕ ਸ਼ੇਰ ਹਮਲਾ ਕਰਕੇ ਗਊ ਖਾ ਜੇ ਤੇ ਫਿਰ ਇਹਦੇ ਚ ਪਾਲਣ ਵਾਲੇ ਦਾ ਕੀ ਕਸੂਰ ਹੈ ਜੀ ਹਾਂਜੀ
ਕਹੋ ਕਾਂ ਕੁਛ ਬਾਤ ਨਾ ਕਹਿਬੇ
ਕੀ ਕਵਾਂ ਪੁੱਤਰਾ ਤੈਨੂੰ ਮੇਰੇ ਕੋਲ ਤਾਂ ਹੁਣ ਕਹਿਣ ਨੂੰ ਕੋਈ ਗੱਲ ਨਹੀਂ ਰਹੀ
ਮੁਝ ਤਾਂ ਜੀ ਚੜਿਓ ਤੁਰਤ ਪਾ ਦੇਬੇ
ਮੈਂ ਕਹਿੰਦਾ ਵੀ ਰਿਹਾ ਵੀ ਠਹਿਰ ਜਾ ਮੈਂ ਆਇਆ ਤੇ ਮੈਨੂੰ ਛੱਡ ਕੇ ਕੱਲਾ ਹੀ ਭੱਜ ਗਿਆ ਉੱਤੇ ਨੂੰ
ਅਪਰ ਅਨੇਕ ਦੀਨਤਾ ਲਹਿ ਲੈ
ਤਾਂ ਬੜਾ ਦੀਨ ਹੋ ਕੇ ਸਿਰ ਨੀਵਾਂ ਕਰ ਕਰਕੇ ਪ੍ਰਿਥੀ ਚੰਦ ਸੁਲੀ ਖਾਂ ਦੇ ਪੁੱਤਰ ਅੱਗੇ ਮਿੰਨਤਾਂ ਕਰਦਾ ਹੱਥ ਜੋੜ ਕੇ
ਸਮਝਾਵਤ ਬੋ ਪਾਤਨ ਕਹਿ ਕੇ
ਕਈ ਤਰ੍ਹਾਂ ਦੀਆਂ ਗੱਲਾਂ ਬਣਾ ਬਣਾ ਕੇ ਸਮਝਾਉਂਦਾ
ਤਿੰਨ ਸੰਗਨ ਕੋ ਗਨ ਕਨ ਦੀਨੋ
ਔਰ ਜਿਹੜੇ ਨਾਲ ਦੇ ਸੰਗੀ ਸੀ ਨਾ ਉਹਨਾਂ ਨੂੰ ਪੈਸੇ ਫੜਾ ਦਿੱਤੇ ਸੁਲੀ ਖਾਂ ਦੇ ਨਾਲ ਦੇ ਸੰਗੀਆਂ ਨੂੰ ਪ੍ਰਿਥੀ ਚੰਦ ਨੇ ਵੀ ਮੇਰੀ ਗੱਲ ਬਣਾ ਦਿਓ ਜੇ ਨਾਲ ਇਹਨੂੰ ਸਮਝਾ ਦਿਓ ਉਹਨਾਂ ਨੂੰ ਪੈਸੇ ਫੜਾ ਦਿੱਤੇ
ਨੀਟ ਨੀਟ ਪਰ ਚਾਵਨ ਕੀਨੋ
ਇਹ ਤਾਂ ਕਿਤੇ ਮਾੜਾ ਮੋਟਾ ਕਾ ਕਰਕੇ ਤੇ ਫੇਰ ਇਹਨੇ ਸਹਿਜੇ ਸਹਿਜੇ ਉਹਨੂੰ ਪਰਚਾਇਆ
ਅਪਰ ਦੁਸ਼ਾਲੇ ਬਸਤਰ ਅਛੇਰੇ
ਵਧੀਆ ਦੁਸ਼ਾਲੇ ਤੇ ਕੱਪੜੇ ਮੰਗਾਏ
ਬਾਜੀ ਚਪਲ ਜੋ ਮੂਲ ਬਡੇਰੇ
ਵਧੀਆ ਵਧੀਆ ਘੋੜੇ ਜਿਹੜੇ ਬੜੇ ਤੇਜ਼ੀ ਨਾਲ ਚੱਲਣ ਵਾਲੇ ਉਹ ਬੁਲਾਏ
ਗਰਭ ਸਮੇਤ ਬਿਨੇ ਬਹੁ ਕੀ
ਪੈਸਾ ਤੇ ਧਨ ਦਿੱਤਾ
ਸੁਲਈ ਸੁਤ ਕੋ ਪ੍ਰਿਥੀਏ ਦੀਨ
ਸੁਲੇ ਦੇ ਪੁੱਤਰ ਨੂੰ ਪ੍ਰਿਥੀ ਚੰਦ ਨੇ ਸਾਰੀਆਂ ਚੀਜ਼ਾਂ ਦੇ ਕੇ ਖੁਸ਼ ਕੀਤਾ
ਕੋ ਦਿਨ ਰਹਿ ਕਰ ਦਿੱਲੀ ਗਏ
ਕੁਝ ਕੁ ਦਿਨ ਰਹਿ ਕੇ ਸੁਲੀ ਖਾਂ ਦਾ ਪੁੱਤ ਦਿੱਲੀ ਨੂੰ ਵਾਪਸ ਪਰਤ ਗਿਆ
ਜਹਾਂਗੀਰ ਕੇ ਟਿਗ ਕਹਿ ਦਿਓ
ਜਾ ਕੇ ਜਹਾਂਗੀਰ ਨੂੰ ਦੱਸਿਆ ਜੀ ਸੁਲੀ ਖਾਂ ਮਰ ਗਿਆ
ਕਰਿਓ ਅਚਾਨਕ ਆਵੇ ਜਾਏ
ਅਚਾਨਕ ਆਵੇ ਤੇ ਜਾ ਡਿੱਗ ਕੇ ਸੜ ਗਿਆ
ਹੁਣ ਹਾਰ ਨੇ ਮਿਟੇ ਕਦਾਏ
ਹੋਣੀ ਹੈ ਜੀ ਮਿਟਦੀ ਨਹੀਂ
ਪ੍ਰਿਥਿਆ ਰਿਓ ਬਿਸੂਰਤ ਪਾਰ
ਪ੍ਰਿਥੀ ਚੰਦ ਝੂਰਦਾ ਰਿਹਾ ਵੀ ਮੇਰਾ ਤਾਂ ਬਣਿਆ ਬਣਾਇਆ ਕੰਮ ਖਤਮ ਹੋ ਗਿਆ
ਸ਼੍ਰੀ ਅਰਜਨ ਸਰਾਪਿਓ ਤਨ ਜਾਰੋ
ਗੁਰੂ ਅਰਜਨ ਦੇਵ ਸਾਹਿਬ ਦੇ ਬਚਨ ਪੂਰੇ ਹੋ ਗਏ
ਕੈਸੇ ਬਚੇ ਜੋ ਦੋਖੀ ਗੁਰ ਕੋ
ਕਿਵੇਂ ਬਚ ਸਕਦਾ ਮਾਂ ਕਵੀ ਜੀ ਕਹਿੰਦੇ ਉਹ ਕਿਵੇਂ ਬਚ ਸਕਦਾ ਜਿਹੜਾ ਗੁਰੂ ਦਾ ਦੋਖੀ ਹੋਵੇ ਪਰਮੇਸ਼ਰ ਦੇ ਮਾਰੇ ਨੂੰ ਗੁਰੂ ਰੱਖ ਸਕਦਾ ਪਰ ਗੁਰੂ ਦੇ ਮਾਰੇ ਨੂੰ ਪਰਮੇਸ਼ਰ ਵੀ ਨਹੀਂ ਰੱਖ ਸਕਦਾ ਹਾਂਜੀ
ਕੌਣ ਬਚਾਏ ਹਤਿਓ ਸੋ ਧੁਰ ਕੋ
ਉਹਨੂੰ ਕੌਣ ਬਚਾਵੇ ਜਿਹੜਾ ਧੁਰੋਂ ਹੀ ਮਾਰਿਆ ਗਿਆ
ਸਰਾਪ ਦਿਓ ਗੁਰ ਸ਼ਬਦ ਬਣਾਏ
ਮਹਾਰਾਜ ਨੇ ਫਿਰ ਸ਼ਬਦ ਬਣਾਇਆ ਸ਼ਬਦ ਦੀ ਰਚਨਾ ਕੀਤੀ
ਸੋ ਮੈਂ ਲਿਖਿਓ ਬਣੇ ਇਸ ਥਾਈ
ਮਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਉਹ ਸ਼ਬਦ ਮੈਂ ਇੱਥੇ ਲਿਖਦਾ ਸੰਗਤ ਜੀ ਸੁਣੋ ਕਿ ਗੁਰਦੇਵ ਗੁਰੂ ਅਰਜਨ ਦੇਵ ਸਾਹਿਬ ਨੇ ਉਹ ਸ਼ਬਦ ਬਣਾਇਆ ਸੁਣੋ ਜੀ
ਸ੍ਰੀ ਮੁਖ ਵਾਕ ਬਿਲਾਵਲ ਮਹੱਲਾ ਪੰਜਵਾਂ
ਰਾਗ ਬਿਲਾਵਲ ਵਿੱਚ ਪੰਜਵੇਂ ਪਾਤਸ਼ਾਹ ਜੀ ਨੇ ਪਾਵਨ ਸ਼ਬਦ ਉਚਾਰਨ ਕੀਤਾ
ਸੁਲਈ ਤੇ ਨਾਰਾਇਣ ਰਾਖ
ਮਹਾਰਾਜ ਜੀ ਕਹਿੰਦੇ ਸੁਲੀ ਖਾਂ ਤੋਂ ਉਸ ਨਾਰਾਇਣ ਨੇ ਵਾਹਿਗੁਰੂ ਨੇ ਕਿਰਪਾ ਕਰਕੇ ਸਾਨੂੰ ਰੱਖ ਲਿਆ ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਏ ਅਕਾਲ ਪੁਰਖ ਨੇ ਕਿਰਪਾ ਕਰਕੇ ਰੱਖ ਲਿਆ ਸੁਲੀ ਖਾਨ ਤੋਂ
ਸੁਲਈ ਕਾ ਹੱਥ ਕਹੀ ਨਾ ਪਹੁੰਚੈ ਸੁਲਈ ਹੋਏ ਮੁਆ ਨਾ ਪਾਕ
ਮਹਾਰਾਜ ਜੀ ਕਹਿੰਦੇ ਬਥੇਰੇ ਹੱਥ ਮਾਰੇ ਸੁਲੀ ਖਾਨ ਨੇ ਬਚਣ ਲਈ ਉੱਤੇ ਨੂੰ ਹੱਥ ਬਥੇਰੇ ਮਾਰੇ ਪਰ ਉਹਦਾ ਹੱਥ ਕਿਤੇ ਨਹੀਂ ਪਹੁੰਚਿਆ, ਕਿਸੇ ਜਗ੍ਹਾ ਨੂੰ ਪਿਆ ਹੀ ਨਹੀਂ। ਸੁਲੀ ਹੋਏ ਮੂਆ ਨਾ ਪਾਕ, ਅਪਵਿੱਤਰ ਹੋ ਕੇ ਸੜ ਕੇ, ਕਿਉਂਕਿ ਮੁਸਲਮਾਨਾਂ ਚ ਸੜ ਕੇ ਮਰਨਾ ਭਿਆਨਕ ਮੰਨਿਆ ਜਾਂਦਾ, ਅਪਵਿੱਤਰ ਮੰਨਿਆ ਜਾਂਦਾ। ਕਹਿੰਦੇ ਨਾਪਾਕ ਹੋ ਕੇ ਪਵਿੱਤਰ ਹੋ ਕੇ ਮਰ ਗਿਆ।
ਰਹਾਉ ਕਾਢ ਕੁਠਾਰ ਖਸਮ ਸਿਰ ਕਾਟਿਆ, ਖਿੰਨ ਮੈਂ ਹੋਏ ਗਿਆ ਹੈ ਖਾਕ।
ਕਹਿੰਦੇ ਖਸਮ ਨੇ, ਪਰਮੇਸ਼ਰ ਨੇ ਉਹਦਾ ਹੀ ਕੁਠਾਰ ਜਿਹੜਾ ਕੁਹਾੜਾ ਸੀ, ਕਹਿੰਦੇ ਉਹਦਾ ਹੀ ਕੁਠਾਰ ਕੱਢ ਕੇ ਪਰਮੇਸ਼ਰ ਨੇ ਉਹਨੂੰ ਮਾਰ ਦਿੱਤਾ। ਕਹਿੰਦੇ ਇੱਕ ਖਿੰਨ ਦੇ ਵਿੱਚ ਹੀ ਉਹ ਖਾਕ ਹੋ ਗਿਆ, ਮਿੱਟੀ ਵਿੱਚ ਗਰਕ ਹੋ ਗਿਆ, ਸੜ ਕੇ ਸਵਾਹ ਹੋ ਗਿਆ।
ਮੰਦਾ ਚਿਤਵਤ ਚਿਤਵਤ ਪਚਿਆ, ਜਿਨ ਰਚਿਆ ਤਿੰਨ ਦੀਨਾ ਤਾਕ।
ਮਾੜਾ ਚਿਤਵਦਾ ਚਿਤਵਦਾ ਵੀ ਗੁਰੂ ਘਰ ਨਾਲ ਵੈਰ ਕਮਾਉਂਦਾ ਸੀ, ਮਾੜਾ ਗੁਰੂ ਘਰ ਦਾ ਚਿਤਵਦਾ ਸੀ, ਮਾੜਾ ਚਿਤਵਦਾ ਚਿਤਵਦਾ ਹੀ ਮਰ ਗਿਆ। ਜਿਸ ਵਾਹਿਗੁਰੂ ਨੇ ਰਚਿਆ ਸੀ ਉਹਨੇ ਹੀ ਧੱਕਾ ਮਾਰ ਦਿੱਤਾ, ਜਿਹਨੇ ਰਚਿਆ ਸੀ ਇਹਨੂੰ ਬਣਾਇਆ ਸੀ ਉਹਨੇ ਧੱਕ ਕੇ ਸੁੱਟਿਆ ਵਿੱਚ ਅੱਗ ਦੇ।
ਪੁੱਤਰ ਮੀਤ ਤਨ ਕਿਛੂ ਨ ਰਹੇ, ਸੋ ਛੋੜ ਗਿਆ ਸਭ ਭਾਈ ਸਾਕ।
ਨਾਲ ਨਾ ਪੁੱਤਰ ਗਿਆ ਕੋਈ, ਨਾ ਮਿੱਤਰ ਗਿਆ, ਨਾ ਧਨ ਰਿਹਾ, ਸਾਰੇ ਸਾਕ ਸਰਬੰਧੀਆਂ ਨੂੰ ਛੱਡ ਕੇ ਇੱਕ ਅੱਖ ਦੇ ਖੋਰ ਚ ਚਲਾ ਗਿਆ ਸੁਲੀ ਖਾਨ।
ਕਹੋ ਨਾਨਕ ਤਿਸ ਪ੍ਰਭ ਬਲਿਹਾਰੀ, ਜਿਨ ਜਨ ਕਾ ਕੀਨੋ ਪੂਰਨ ਵਾਕ।
ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਮੈਂ ਆਪਣੇ ਗੁਰੂ ਤੋਂ ਪ੍ਰਭੂ ਤੋਂ ਬਲਿਹਾਰ ਜਾਵਾ ਜਿਹਨੇ ਮੇਰਾ ਬਚਨ ਪੂਰਾ ਕਰ ਦਿੱਤਾ।
ਸਤਿ ਸ੍ਰੀ ਅਕਾਲ।
ਮਹਾਰਾਜ ਜੀ ਨੇ ਬਚਨ ਕੀਤਾ ਵੀ ਨਹੀਂ ਆਉਂਦਾ ਇੱਥੇ ਤਾਂ ਹੀ ਰਸਤੇ ਚ ਰਹਿ ਜੂ। ਕਹਿੰਦੇ ਮੇਰੇ ਸਾਹਿਬ ਨੇ ਜਿਹਨੇ ਮੇਰਾ ਬਚਨ ਪੂਰਾ ਕਰ ਦਿੱਤਾ, ਜਨ ਕਾ ਕੀਨੋ ਪੂਰਨ ਵਾਕ, ਮੈਂ ਉਹਦੇ ਤੋਂ ਬਲਿਹਾਰ ਜਾਵਾਂ। ਕਹੋ ਨਾਨਕ ਤਿਸ ਪ੍ਰਭ ਬਲਿਹਾਰੀ। ਹਾਂਜੀ,
ਦੋਹਰਾ ਸ਼੍ਰੀ ਅਰਜਨ ਕੋ ਬੁਰਾ ਨਿਤ ਚਿਤਵਤ ਚਿਤਵਤ ਮੀਚ।
ਗੁਰੂ ਅਰਜਨ ਸਾਹਿਬ ਦਾ ਬੁਰਾ ਚਿਤਵਦਿਆਂ ਚਿਤਵਦਿਆਂ ਪਾਪੀ ਦੀ ਮੌਤ ਹੋ ਗਈ ਸੁਲੀ ਖਾਨ ਦੀ।
ਬਸ ਨ ਬਸਾਇਓ ਮੂੜ ਕੋ ਪਰਿਓ ਸੁਦੋ ਜਿਤ ਬੀਚ।
ਬਸ ਨੀ ਚੱਲਿਆ ਕੋਈ ਮੂਰਖ ਦਾ ਤੇ ਨਰਕਾਂ ਚ ਜਾ ਪਿਆ।
ਚੌਪਾਈ ਗੁਰਦੋ ਕੀ ਦੁਰਗਤ ਹੋਏ।
ਭਾਈ ਸੰਤੋਖ ਜੀ ਇੱਥੇ ਹੁਣ ਆਪਣੇ ਵੱਲੋਂ ਵਿਚਾਰ ਦੇਣ ਲੱਗੇ ਆ। ਕਹਿੰਦੇ ਭਾਈ ਜਿਹੜਾ ਗੁਰੂ ਘਰ ਦਾ ਦੁਖੀ ਹੈ ਨਾ, ਸਤਿਗੁਰਾਂ ਦੇ ਘਰ ਦਾ ਜਿਹੜਾ ਦੁਖੀ ਹੈ ਉਹਦੀ ਦੁਰਗਤ ਹੀ ਹੋਣੀ ਹੈ, ਉਹਦੀ ਮਾੜੀ ਹਾਲਤ ਹੀ ਹੋਣੀ ਹੈ।
ਹਿੰਦੂ ਕਿਦੋਂ ਤੁਰਕ ਹੈ ਕੋਈ,
ਕਿਸੇ ਵੀ ਧਰਮ ਨਾਲ ਸੰਬੰਧ ਰੱਖਦਾ ਹੋਵੇ, ਹਿੰਦੂ ਹੋਵੇ, ਮੁਸਲਮਾਨ ਹੋਵੇ, ਯੂਥ ਕਿਸੇ ਵੀ ਮਜ਼ਹਬ ਨਾਲ ਸੰਬੰਧ ਰੱਖਦਾ ਹੋਵੇ, ਜਿਹੜਾ ਗੁਰੂ ਘਰ ਦਾ ਦੁਖੀ ਆ ਉਹਦੀ ਮਾੜੀ ਹਾਲਤ ਹੋਵੇਗੀ।
ਇੰਦਰ ਆਦ ਗੁਰ ਦੁਖ ਨਾ ਤਿਸ਼ਟੇ।
ਕਹਿੰਦੇ ਗੁਰੂ ਦੇ ਨਾਲ ਦੋਸ਼ ਕਮਾਉਣ ਵਾਲੇ ਭਾਵੇਂ ਇੰਦਰ ਵਰਗਾ ਦੇਵਤਾ ਹੀ ਕਿਉਂ ਨਾ ਹੋਵੇ, ਉਹਨਾਂ ਨੂੰ ਵੀ ਦੁੱਖ ਭੋਗਣਾ ਪਿਆ। ਇੰਦਰ ਨੇ ਵੀ ਆਪਣੇ ਗੁਰੂ ਨਾਲ ਧਰੋਹ ਕਮਾਇਆ ਸੀ ਨਾ, ਕਹਿੰਦੇ ਉਹਨਾਂ ਨੂੰ ਵੀ ਦੁੱਖ ਭੋਗਣਾ ਪਿਆ।
ਦੁੱਖ ਸਜਾਏ ਲੈ ਪਦ ਤੇ ਭ੍ਰਿਸ਼ਟ।
ਦੁੱਖ ਸਜਾ ਲਈ, ਆਪਣੇ ਪਦ ਤੋਂ ਭ੍ਰਿਸ਼ਟ ਹੋ ਗਿਆ। ਹਾਂਜੀ,
ਖਿਮਾ ਨਿਦਾਨ ਗੁਰੂ ਨੇ ਰਿਸੈ।
ਗੁਰੂ ਸਾਹਿਬ ਖਿਮਾ ਨਿਦਾਨ ਨੇ, ਮਹਾਰਾਜ ਜੀ ਨੇ ਗੁੱਸਾ ਨਹੀਂ ਕੀਤਾ, ਸਤਿਗੁਰੂ ਜੀ ਨੇ ਕੋਈ ਰੋਸ ਨਹੀਂ ਕੀਤਾ।
ਆਪ ਪਰਮੇਸ਼ਰ ਨਾਸੈ ਤਿਸੇ।
ਪਰਮੇਸ਼ਰ ਆਪ ਹੀ ਉਹਦਾ ਨਾਸ ਕਰ ਦਿੰਦਾ ਜਿਹੜਾ ਗੁਰੂ ਨਾਲ ਵੈਰ ਕਮਾਉਂਦਾ। ਗੁਰੂ ਨਹੀਂ ਗੁੱਸਾ ਕਰਦਾ, ਗੁਰੂ ਤਾਂ ਨਿਰਵੈਰ ਹੈ, ਪਰ ਪਰਮੇਸ਼ਰ ਹੀ ਉਹਨੂੰ ਮਾਰ ਦਿੰਦਾ।
ਹੋਏ ਦਰਗਾਹ ਵਿਖੇ ਮੁਖ ਕਾਰਾ।
ਅੱਗੇ ਦਰਗਾਹ ਵਿੱਚ ਵੀ ਉਹਨਾਂ ਦੇ ਮੂੰਹ ਕਾਲੇ ਹੁੰਦੇ ਆ।
ਮਰ ਕਮੋਤ ਪਰ ਨਰਕ ਮਜਾਰਾ।
ਨਰਕਾਂ ਵਿੱਚ ਪੈਂਦੇ ਆ ਕਮੋਤੇ ਮਰ ਕੇ।
ਸਭ ਪੁਨਨ ਕੋ ਹੋਏ ਬਿਨਾਸ਼ੀ।
ਉਹਨਾਂ ਦੇ ਸਾਰੇ ਪੁੰਨ ਕਰਮ ਨਸ਼ਟ ਹੋ ਜਾਂਦੇ ਨੇ ਜਿਹੜੇ ਗੁਰੂ ਘਰ ਨਾਲ ਵੈਰ ਕਮਾਉਂਦੇ ਆ।
ਜਨਮੇ ਮਰੇ ਪਰੇ ਜਮ ਪਾਸੀ।
ਜੰਮਦੇ ਮਰਦੇ ਰਹਿੰਦੇ ਤੇ ਜੰਮਾਂ ਦੀਆਂ ਫਾਈਆਂ ਉਹਨਾਂ ਦੇ ਗਲਾਂ ਚ ਪਈਆਂ ਰਹਿੰਦੀਆਂ ਨੇ।
ਇਮ ਸੁਲਈ ਗੁਰ ਦੁਖੀ ਮਰਿਓ, ਕੋਰ ਨਰਕ ਮੈਂ ਤਤ ਛਿਨ ਪਰਿਓ।
ਤਾਂ ਸੁਲੀਖਾ ਗੁਰੂ ਘਰ ਦਾ ਦੁਖੀ ਮਰ ਗਿਆ ਤੇ ਕੋਰ ਨਰਕਾਂ ਦੇ ਵਿੱਚ ਤਤ ਛਿਨ ਜਾ ਪਹੁੰਚਿਆ। ਗਰੀਬਨ ਵਾਜ ਪਾਤਸ਼ਾਹ ਜੀ ਮਹਾਰਾਜ ਜੀ ਦੀ ਕਥਾ
ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇਖੇ ਮਾਂ
ਸੁਲਹਿਤ ਨਾਰਾਇਣ ਰਾਖ ਸੁਲਹਿਤ ਨਾਰਾਇਣ ਰਾਖ
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 ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ।